जप होता एको नामा, जप होता एको नामा, अवर नेरा फल कामा, अवर नेरा फल कामा, जप हो जप होता एको नामा, अवरे नेरा फल कामा, रहाओ अवर नेरा फल कामा, रहाओ जप हो पिछली शब्द चौंकी का जड़ा सी शब्द लमकाया सी उसी महले पहले का शब्द पन्ना 7-8 728 पन्ना महले पहले दे शब्द दी रहाओ दी तो कसी गावी है सारा शब्द असी पिछे गा चुके हैं अजे दा विवेक करना है भई कोई काम भी कर लै तू रब दे मिलन दे राह दे उत्ते पूजा पाठ दा जां सो तू जां सिक्खी दा कोई काम कर लै उनू फल नहीं लगेगा। एक काम इस राह दे विच नाम जपन वाला जिहड़ा उनू फल लगेगा, बाकी निरा फल फल नहीं। बाणी जिनी मर्जी पढ़ लै पाठ कर लै होर कर्मकांड जिन्ने मर्जी कर लै उन्हूं फल नहीं लगेगा। जे बाणी पढ़ता है तो उहदे च जे ज्ञान बाणी सारी ज्ञान दिंदी है उहदे आखे लग के सारी बाणी इहो ज्ञान कहिंदी है जप हो जप हो तां एको नामा अवर नेरा फल कामा। बाकी तो पाठ कर रहे हैं ना तो रहे हैं सब कुछ कर रहे हैं बाणी का की फंक्शन है? बाणी का फंक्शन है ज्ञान देना। आप ही महला पहला कहिंदा जैसी मैं आवे खसम की बाणी, ये खसम की बाणी है सारी आई जड़ी तैस करी ज्ञान वे लालो। इत्थे ही फर्क है भी बाणी का ज्ञान नहीं लेना तो लालो की कहानी बना देनी, वे लालो। और भाई वीर सिंह अर्गे ज सारे कुलगीतर चमत सुर नानक चमत्कार और जिन्ना सूरज प्रकाश दियाँ कथा लालो की कहानी बनाती, वो जड़ा सारा शब्द है बाबर बाणी का और सारा और तो सारा ज्ञान ही ज्ञान है। वे लालो लफज एक बारी पहले पहरे च आया बाकी थां ते आया नहीं, उत्थे लालो दी कहानी बनाती तुसीं पी उहदे घर ठहरे सी जी उह फिर उहनूं लालो नूं कह वे लालो ते पोएट्री दी इक चाल है। लालो किस तरह है जिदां शाह मुहम्मद दा वार आउंदी है सिंघां दी ते अंग्रेज़ां दी उहदे च उह लिखदा वै भई नहीं छड़िया साध ते संत मियाँ वीर सिंह मारिया डा तोपा, नहीं छड़िया साध ते संत मियाँ ये मियाँ मेरे राम वे लालो लाल जी सारे लफ्ज़ पोइट्री दे है। वो सारा शब्द देखो ਤਾਂ ਕਹਾਣੀਆਂ ਵੱਜ ਜਾਂਦੀਆਂ ਨੇ, ਜੜ੍ਹਾਂ ਪੱਟਣ ਗਈਆਂ ਵੀ ਉੱਥੇ ਬਾਬਾ ਨਾਨਕ ਕੋਈ ਉੱਥੇ ਗਾਂ ਜ਼ਿਕਰ ਹੀ ਨਹੀਂ ਹੈ। ਵੇ ਲਾ ਲਓ, ਵੇ ਲਾ ਲਓ ਮੁਖਾਬ ਜਿੱਦਾਂ ਮੀਆਂ ਰਾਮ ਰਾਜੇ ਮੇਰੇ ਰਾਮ ਜਾਂ ਸਾਰੇ ਇੱਦਾਂ ਦੇ ਦੋ ਢਾਈ ਲਫ਼ਜ਼ ਪੋਇਟਰੀ ਦੇ ਵਿੱਚ ਫਾਲਤੂ ਲੱਗੇ ਹੁੰਦੇ ਆ, ਸਿਰਫ ਉਹਦਾ ਹੀ ਬੈਲੈਂਸ ਕਾਇਮ ਕਰਨ ਨੂੰ, ਜਿਹਨੂੰ ਕਿ ਵਜ਼ਨ ਕਹਿੰਦੇ ਆ ਪੋਇਟਰੀ 'ਚ, ਮੌਸੀਕੀ ਕਹਿੰਦੇ ਆ, ਵਜ਼ਨ ਕਹਿੰਦੇ ਆ, ਤੋਲ ਕਹਿੰਦੇ ਆ, ਉਹਦੇ ਲਈ ਉਹ ਪੋਇਟਰੀ, ਸਾਰਾ ਗਿਆਨ ਪੋਇਟਰੀ 'ਚ ਹੈ। ਇਸੇ ਕਰਕੇ ਮਹਾਰਾਜ ਨੇ ਲਿਖਿਆ ਵੀ ਇਹ ਜਿਹੜੀ ਬਾਣੀ ਆਈ ਆ ਸਾਰਾ ਗਿਆਨ ਹੈ। ਉਹ ਲਾਲੋਵਾਲ ਕਰਕੇ ਸ਼ਬਦ ਨਹੀਂ ਦਿੱਤਾ, ਉੱਥੇ ਮਹਾਰਾਜ ਲੋਥਾਂ ਦੇ ਉੱਤੋਂ ਦੀ ਸ਼ਬਦ ਗਾ ਰਹੇ ਨੇ ਵੀ ਇਹ ਕਰਤੇ ਉਹਦੀ ਰਹਾਓ ਦੀ ਤੁੱਕ ਦੇਖੋ ਵੀ ਇਹ ਕਰਤੇ ਤੂੰ ਸਭ ਕੁਛ ਖੇਡ ਕਰ ਰਿਹਾ ਹੈ। ਅਤੇ ਇਸ ਕਰਕੇ ਵੱਡੇ ਵੱਡੇ ਭਰਮ ਕੱਟਣੇ ਆ ਵੀ ਜੇ ਵੇ ਲਾ ਲਓ ਜਿਸ ਤਰ੍ਹਾਂ ਪੋਇਟਰੀ ਦੇ ਵਿੱਚ ਮੀਆਂ ਜਾਂ ਕਈ ਲਫ਼ਜ਼ ਐਸੇ ਅਖੀਰ 'ਤੇ ਆਉਂਦੇ ਆ ਜਿਹਨਾਂ ਦਾ ਮਤਲਬ ਕੁਛ ਨਹੀਂ ਹੁੰਦਾ, ਸਿਰਫ ਉਹ ਕਾਫੀਆ ਪੂਰਾ ਕਰਨ ਨੂੰ ਹੁੰਦਾ। ਇਸ ਕਰਕੇ ਵੇ ਲਾ ਲਓ ਦੀ ਕਹਾਣੀ ਬਣਾ ਦੇਣੀ ਕਿਸ ਤਰ੍ਹਾਂ ਜਿੱਦਾਂ ਸੱਜਣ ਠੱਗ ਦੀ ਕਹਾਣੀ ਬਣਾ ਦੇਣੀ। ਬਾਬੇ ਨਾਨਕ ਦਾ ਸ਼ਬਦ ਹੈ, ਸੱਜਣ ਸੇਈ ਨਾਲੇ ਮੈਂ ਜੋ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦੱਸਣ। ਲਾਲੋ ਉਹਦੀ ਸੱਜਣ ਠੱਗ ਦੀ ਕਹਾਣੀ ਬਣਾ ਦਿੱਤੀ, ਉੱਥੇ ਤਾਂ ਮਹੱਲਾ ਪਹਿਲਾਂ ਕਹਿ ਰਿਹਾ ਵੀ ਉਹ ਸੱਜਣ ਸਤਿਗੁਰ ਹੈ, ਜਿਹੜਾ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਜਿਹੜਾ ਸਤਿਗੁਰ ਸੱਜਣ ਉਹ ਮੇਰੇ ਨਾਲ ਹੀ ਹੈ, ਮਰਨ ਤੋਂ ਬਾਅਦ ਉਹ ਵੀ ਮੇਰੇ ਨਾਲ ਹੀ ਜਾਂਦਾ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦੱਸਣ। ਸੱਜਣ ਠੱਗ ਦੀ ਕਹਾਣੀ ਬਣਾ ਦਿੱਤੀ। ਅਸੀਂ ਇਸੇ ਕਰਕੇ ਗਿਆਨ ਨੂੰ ਗਿਆਨ ਦੇ ਰਾਹੀਂ ਨਾ ਸਮਝ ਕੇ ਕਹਾਣੀਆਂ ਬਾਜਾਂ ਦੇ ਮਗਰ ਲੱਗ ਕੇ ਗੁਰੂ ਪਦਵੀ ਦਾ, ਗੁਰੂ ਨਾਨਕ ਦੇ ਗਿਆਨ ਦੀ ਵੈਲਿਊ ਘਟਾ ਰਹੇ ਹਾਂ ਵੀ ਉਹ ਸੱਜਣ ਠੱਗ ਦੀ ਕਹਾਣੀ ਕੋਈ ਨਹੀਂ ਹੈ। ਸੱਜਣ ਠੱਗ ਜਿੱਦਾਂ ਦੀਆਂ ਕਹਾਣੀਆਂ ਲਿਖੀਆਂ ਦੁਨੀਆਂ ਨੂੰ ਬੜੀਆਂ ਸੁਆਦਲੀਆਂ ਲੱਗਦੀਆਂ, ਪਰ ਉਹ ਭੱਠਾ ਬੈਠਾ ਸਾਡੇ ਗਿਆਨ ਦਾ। ਗੁਰੂ ਨਾਨਕ ਦਾ ਕੋਈ ਸੱਜਣ ਹੋਰ ਨਹੀਂ ਆ, ਉਹਦਾ ਸੱਜਣ ਸਤਿਗੁਰ ਮਿਲਿਆ, ਜੋ ਅਖੀਰਲਾ ਸਲੋਕ ਹੈ ਅਤੇ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤਾ ਹੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ। ਸਤਿਗੁਰ ਸੱਜਣ ਸਤਿਗੁਰ ਹੈ, ਉਹੀ ਅੰਦਰ ਨਾਮ ਦਿੰਦਾ ਹੈ, ਔਰ ਉਹ ਸਤਿਗੁਰ ਬਾਬੇ ਨਾਨਕ ਦੇ ਅੰਦਰ ਆਇਆ ਸੀ। ਉਹ ਸੀ ਸਾਚਾ ਸਤਿਗੁਰ ਮਨੇ ਵਸੇ, ਸਾਜਣ ਉਤੀ ਠਾਏ, ਨਾਨਕ ਮਨ ਤ੍ਰਿਪਤਾ ਸੀ ਏ ਸਿਫਤੀ ਸਾਚੇ ਨਾਏ। ਸੱਜਣ ਠੱਗ ਕੋਈ ਹੋਰ ਦੀ ਕਹਾਣੀ ਬਣਾ ਦੇਣੀ, ਐਡਾ ਵੱਡਾ ਭੱਠਾ ਬੈਠਾ ਪਿਆ ਸਾਰੇ ਗਿਆਨ ਦਾ, ਔਰ ਸਿੱਖੀ ਇਸੇ ਕਰਕੇ ਆਪਣੇ ਸ਼ਬਦਾਂ ਦਾ ਕੁਛ ਨਹੀਂ ਸਮਝ ਸਕਦੀ, ਕਿਉਂਕਿ ਉਸੇ ਵੇਲੇ ਲੌਜਿਕ ਹੀ ਹੋ ਜਾਂਦੀ ਹੈ, ਸਾਡਾ ਸਾਈਕੋਲੋਜੀਕਲੀ ਬੈਂਟ ਆਫ ਮਾਇੰਡ ਕਹਾਣੀਆਂ ਵੱਲ ਚਲੇ ਜਾਂਦਾ, ਅਸੀਂ ਵਡਿਆਈ ਨਹੀਂ ਸਮਝਦੇ ਸਮਝਦੀ। ਇਸੇ ਕਰਕੇ ਜਿਹੜਾ ਸਾਰਾ ਗਿਆਨ ਹੈ ਇਹਨੇ ਇਹਦੇ 'ਚ ਗਿਆਨ ਕਲਾ ਹੈ, ਔਰ ਜੋ ਪਾਰਸ ਕਲਾ ਕਾਹਦੇ 'ਚ ਹੈ, ਜੋ ਇਹ ਗਿਆਨ ਦੱਸ ਰਿਹਾ ਉਹ ਇਹਦੇ 'ਚ ਪਾਰਸ ਕਲਾ ਹੈ। ਜਪ ਹੋ ਜਪ ਹੋ ਤਾਂ ਏਕੋ ਨਾਮਾ ਆਵਰ ਨੇਰਾ ਫਲ ਕਾਮਾ ਰਹਾਓ, ਆਵਰ ਨੇਰਾ ਫਲ ਕਾਮਾ। ਉਹ ਕੰਮ ਅਸੀਂ ਇੰਨਾ ਜ਼ਿਆਦਾ ਕਰਦੇ ਹਾਂ ਜਿਹਨੂੰ ਫਲ ਨਹੀਂ ਲੱਗਣੇ, ਉਹ ਕੰਮ ਅਸੀਂ ਇੰਨਾ ਜ਼ਿਆਦਾ ਕਰਦੇ ਹਾਂ ਜਿਹਨੂੰ ਸਾਨੂੰ ਤਿੰਨ ਸਜ਼ਾਵਾਂ ਵਾਸ਼ ਹੈ। ਬਾਣੀਆਂ ਪੜ੍ਹਨੀਆਂ, ਸਿੱਖੀ ਦਾ ਹੋਰ ਸਾਰਾ ਕੰਮ ਕਰਨਾ, ਉਹ ਕਾਹਦੇ 'ਚ ਹੈ? ਉਹ ਤੁਸੀਂ ਜਮਾਂ ਤੋਂ ਨਹੀਂ ਛੁੱਟੋਗੇ, ਦੂਸਰਾ ਧਰਮ ਰਾਜ ਦੇ ਪੇਸ਼ ਹੀ ਪਊ ਤੁਹਾਡੀ, ਤੀਸਰਾ ਤੁਸੀਂ ਆਉਂਦੇ ਜਾਂਦੇ ਰਹੋਗੇ, ਮਰਦੇ ਜੰਮਦੇ ਰਹੋਗੇ, ਤੁਹਾਡੀ ਮੁਕਤੀ ਨਹੀਂ ਹੋਏਗੀ। ਨਾਮ ਜਪਣ ਵਾਲਾ ਉਹਨੂੰ ਆਹ ਫਲ ਲੱਗਦਾ ਹੈ, ਔਰ ਉਹ ਇਹਨਾਂ ਤਿੰਨਾਂ ਸਜ਼ਾਵਾਂ ਤੋਂ ਪਰੇ ਹੋ ਜਾਂਦਾ ਹੈ। ਜਪ ਹੋ ਜਪ ਹੋ ਜਿੰਨਾ ਸਿੱਖੀ ਦਾ ਉਹ ਜ਼ਿਆਦਾ ਕਰਮ ਕਰੋਗੇ ਉਹਦਾ ਫਲ ਤੁਹਾਨੂੰ ਮਿਲੇਗਾ। ਉਹ ਕੀ ਸੀ? ਕਰਮੀ ਆਪਣੀ ਕਰਮੀ ਆਪਣੀ ਪਾਠ, ਹੋਰ ਸਾਰਾ ਨਾਮ ਨਹੀਂ ਜਪੇਗਾ ਤੂੰ ਰੱਬ ਤੋਂ ਦੂਰ ਹੁੰਦਾ ਜਾ, ਜੇ ਤੂੰ ਕਰਮੀ ਨਾਮ ਜਪਣ ਵਾਲੀ ਕਰ ਗਿਆ ਉਹ ਤੂੰ ਰੱਬ ਦੇ ਰੱਬ ਦੇ ਲਾਗੇ ਚਲੇ ਜਾਏਗਾ ਕਿ ਆਰਮੀ ਆਪਣੀ। ਔਰ ਆਪਣੀ ਆਪਣੀ ਹੈ, ਕਿਸੇ ਗੁਰੂ ਨੇ ਨਹੀਂ ਛਡਾਉਣਾ, ਕਿਸੇ ਸਾਧ ਦੇ ਮਗਰ ਲੱਗੇ ਉਹਨੇ ਨਹੀਂ ਤੁਹਾਨੂੰ ਆਪਣਾ ਫਲ ਦੇ, ਕਿਸੇ ਨਹੀਂ, ਤੇਰੀ ਆਪਣੀ ਕਰਮੀ ਹੈ। ਕਰਮੀ ਆਪਣੀ ਕੀ ਨੇੜਾ ਕੇ ਦੂਰੇ, ਉਹ ਕਰਮੀ ਕੀ ਹੈ? ਜਿੰਨੀ ਨਾਮ ਤਿਆਰਿਆ ਤੇ ਜਿੰਨੀ ਨਾਮ ਤਿਆਰਿਆ ਜਪ ਹੋ ਜਪ ਇੱਕ ਨਾਮ ਅਵਰ ਮੇਰਾ ਫਲ ਕਾਮ ਅਵਰ ਮੇਰਾ ਫਲ ਕਾਮ ਸਾਰੇ ਕੰਮ ਨਿਰਾਫਲ ਹੈ। ਹੁਣ ਇਸ ਸ਼ਬਦ ਦੇ ਵਿੱਚ ਮਧਾਣੀ ਨਾ ਜਿਹੜਾ ਦੁੱਧ ਰਿੜਕੀ ਦਾ ਹੈ ਉਹ ਸਾਰਾ ਡਿਸਕਸ ਕੀਤਾ ਹੈ। ਪਿਛਲੀ ਸ਼ਬਦ ਚੌਂਕੀ 'ਚ ਦੱਸਿਆ ਸੀ ਇਹ ਉਸ ਮਹੱਲੇ ਪਹਿਲੇ ਦਾ ਉਹ ਸ਼ਬਦ ਹੈ ਜਿਹਨੇ ਯੋਗ ਦੀਆਂ ਜੜ੍ਹਾਂ ਪੱਟ ਸਿੱਟੀਆਂ ਫੜ ਕੇ। ਇੰਨਾ ਯੋਗ ਪ੍ਰਧਾਨ ਸੀ ਹਿੰਦੁਸਤਾਨ 'ਚ, ਸਾਰਾ ਥਾਂ ਯੋਗੀ ਛਾਏ ਪਏ ਸੀ। ਮਹਾਰਾਜ ਨੇ ਇੱਕ ਸ਼ਬਦ ਗਾਇਨ ਕੀਤਾ, ਯੋਗੀ ਮਗਰ ਮਗਰ ਤੁਰੇ ਫਿਰੇ, ਵੇਦਿਓ ਰੇ ਖੇਦਿਓ ਰੇ ਖੇਦਿਓ, ਨਾਨਕ ਬੇਦੀ ਖੇਦਿਓ ਰੇ, ਪੁਰਾਤਨ ਵਲੈਤੀ ਜਨਮ ਸਾਖੀ 'ਚ ਲਿਖੇਗਾ ਵੀ ਸ਼ਹੀਦਾਂ ਦੇ ਮੇਲੇ ਉੱਜੜ ਗਏ ਔਰ ਸਾਰੀ ਦੁਨੀਆ। ਬਾਬੇ ਨੇ ਜਦੋਂ ਇਹ ਸ਼ਬਦ ਗਾਇਆ ਪਿੱਛੇ ਪਿੱਛੇ ਤੁਰ ਪਏ ਵੀ ਇਹ ਜਿਹੜਾ ਬੇਦੀ ਨਾਨਕ ਹੈ ਇਹਨੇ ਤਾਂ ਖੇਦੀਆਂ ਜੜ੍ਹਾਂ ਪੱਟ ਸਿੱਟੀਆਂ ਸਾਡੀ ਯੋਗ ਦੀਆਂ। ਐਸਾ ਰੈਵੋਲਿਊਸ਼ਨਰੀ ਸ਼ਬਦ ਹੈ, ਜੇ ਇਹਨੂੰ ਸਮਝ ਲਈਏ ਤਾਂ ਵਡਿਆਈ ਪਤਾ ਲੱਗਦੀ ਹੈ। ਬਾਣੀ ਗਿਆਨ ਹੈ, ਇਸ ਗਿਆਨ ਨਾਲ ਉਸ ਯੋਗ ਦੇ ਗਿਆਨ ਦੀ ਯੋਗ ਕੀ ਹੈ, ਯੋਗ ਸ਼ਬਦਨ ਗਿਆਨ ਸ਼ਬਦਨ। ਗਿਆਨ ਬੜੀ ਭਾਰੀ ਚੀਜ਼ ਹੈ ਪਰ ਗਿਆਨ ਤਾਂ ਨਹੀਂ। ਸਰਬ ਸ਼ਬਦਨ ਏਕ ਸ਼ਬਦਨ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ, ਸਾਰਾ ਗਿਆਨ ਹੈ। ਗਿਆਨ ਗਿਆਨ ਵੀ ਅਸੀਂ ਲੈਣਾ ਹੈ ਪਰ ਗਿਆਨ ਖੰਡ ਤੱਕ ਹੀ ਬੈਠੇ ਰਹੋਗੇ, ਜਿੱਥੇ ਸਾਰੇ ਸਿੱਧ ਸਾਧ ਸਭ ਬੈਠੇ ਹੈ, ਕ੍ਰਿਸ਼ਨ ਮਹੇਸ਼ ਸਾਰੇ ਬੈਠੇ ਹੈ ਗਿਆਨ ਖੰਡ 'ਚ। ਹਾਲੀ ਇਹਦੇ ਤੋਂ ਤਿੰਨ ਖੰਡ ਉੱਤੇ ਹੋਰ ਹੈ, ਖੰਡ ਕੋਈ ਲਮਕਦੇ ਨਹੀਂ ਹੈ ਸਮਾਨ 'ਚ। ਖੰਡ ਹੈ ਇਨਸਾਨ ਦੇ ਅੰਦਰ ਸਪਿਰਚੁਅਲ ਸਟੇਜਿਸ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਅਤੇ ਸੱਚ ਖੰਡੇ ਵਸੇ ਨਿਰੰਕਾਰ। ਉੱਥੇ ਖੰਡੇ ਹੈ ਉਹ ਹਿਰਦਾ ਹੀ, ਹਿਰਦੇ ਅੰਦਰ ਹੀ ਰੱਬ ਆ ਜਾਂਦਾ। ਇਸ ਕਰਕੇ ਸਾਰਾ ਕੁਛ ਅੰਦਰ ਹੈ, ਇਹ ਜਿਹੜਾ ਗਿਆਨ ਹੈ ਉੱਥੇ ਤੱਕ ਹੀ ਬੈਠੇ ਰਹੋਗੇ। ਗਿਆਨ ਦੀਵਾ ਹੈ, ਦੀਵਾ ਦੀ ਲੋਹ ਖਤਮ ਹੋ ਸਕਦੀ ਹੈ ਜੇ ਉਹਦੀ ਤੇਲ ਮੁੱਕ ਜਾਏ, ਬੱਤੀ ਸੜ ਜਾਏ। ਦੀਵੇ ਨੂੰ ਸਿੱਖਣਾ ਪੈਂਦਾ ਹੈ, ਬੱਤੀ ਤਾਂ ਕਰਨੀ ਪੈਂਦੀ ਹੈ। ਪਰ ਇੱਕ ਚੀਜ਼ ਲੋਹ ਦੇਣ ਵਾਲੀ ਹੋਰ ਹੈ, ਉਹ ਹੈ ਮਣੀ। ਉਹ ਹੈ ਸੱਪ ਦੇ ਸਿਰ 'ਤੇ ਜਿਹੜੀ ਮਣੀ ਹੁੰਦੀ, ਜਿਹਨੂੰ ਅਸੀਂ ਸਾਰੀ ਬਾਣੀ 'ਚ ਡਾਇਮੰਡ ਹੀਰਾ, ਉਹਦੀ ਆਪਣੀ ਲੋਹ ਹੁੰਦੀ, ਉਹ 'ਚ ਤੇਲ ਨਹੀਂ ਪੈਂਦਾ। ਔਰ ਦੀਵੇ ਦੀ ਬਿਫਤਾ ਇਹ ਹੈ ਵੀ ਹਨੇਰੀ ਦਾ ਬੁੱਲਾ ਆਇਆ ਨਹੀਂ ਤਾਂ ਦੀਵਾ ਬੁਝਿਆ ਨਹੀਂ। ਔਰ ਜਿਹੜਾ ਦੀਵਾ ਹੈ ਔਰ ਹਨੇਰੀ ਹੈ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਹਨੇਰੀ 'ਚ ਗਿਆਨੀ ਲੋਕ ਡਿੱਗ ਸਕਦੇ ਆ, ਭਗਤ ਨਹੀਂ ਡਿੱਗ ਸਕਦੇ। ਇਸ ਕਰਕੇ ਜਿਹੜੀ ਸਾਡਾ ਕੰਮ ਹੈ ਉਹ ਹੈ ਮਣੀ ਵਾਲਾ ਕੰਮ, ਉਹ ਦੀਵੇ ਵਾਲਾ ਕੰਮ ਨਹੀਂ ਹੈ। ਦੀਵੇ ਤੋਂ ਗਿਆਨ ਲੈਣਾ ਹੈ, ਜਿੱਦਾਂ ਅਸੀਂ ਬਾਣੀਆਂ 'ਤੇ ਗਿਆਨ ਲੈ ਰਹੇ, ਪਰ ਉੱਤੇ ਅਸੀਂ ਭਗਤੀ ਮਾਰਗ ਆ, ਉਹ ਮਣੀ ਸਾਡੀ ਭਗਤੀ ਹੈ। ਇਸੇ ਕਰਕੇ ਸਾਰੀ ਸੁਖਮਣੀ ਗੌੜੀ ਇਸ ਰਹਾਉ ਦੇ ਦੁਆਲੇ ਪਾਉਂਦੀ ਹੈ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਇਹ ਮਣੀ ਕਿੱਥੇ ਹੁੰਦੀ ਹੈ? ਭਗਤ ਜਨਾ ਕੈ ਮਨੇ ਮਿਦਰਾਮ, ਸੁਖ ਮਣੀ ਸੁਖ ਅੰਮ੍ਰਿਤ ਪ੍ਰਭ। ਉਸ ਮਣੀ ਤੱਕ ਪਹੁੰਚਣ ਲਈ ਪ੍ਰੇਮਾ ਭਗਤੀ ਦੀ ਲੋੜ ਆ, ਔਰ ਉਹ ਜਿਹੜੀ ਪ੍ਰੇਮਾ ਭਗਤੀ ਹੈ ਉਹ ਸਭ ਤੋਂ ਜਿਹੜੀ ਰਿਸ਼ੀ ਮੁਨੀਆਂ ਤੋਂ ਲੈ ਕੇ ਤੁਰੀ ਆਉਂਦੀ ਚੀਜ਼ ਮੰਨੀ ਗਈ, ਉਹ ਹੈ ਭਾਉ ਭਗਤ ਪ੍ਰਵਾਨ, ਭਗਤੀ ਪ੍ਰਵਾਨ ਹੈ। ਅਤੇ ਭਗਤੀ ਕੀ ਹੈ? ਹਰੇ ਹਰੇ ਜਪਨ ਜਪਾਵੋ ਆਪਣਾ, ਹਰੇ ਹਰੇ ਜਪਨ ਜਪਾਵੋ, ਹਮ ਮਾਂਗੀ ਭਗਤੇ ਇਕਾਕੀ, ਹਮ ਮਾਂਗੀ ਭਗਤੇ ਇਕਾਕੀ, ਜਪ ਹੋ ਤਾਂ ਏਕੋ ਨਾਮਾ ਆਵਰੇ ਮੇਰਾ ਫਲ ਕਾਮਾ। ਹੁਣ ਅਸੀਂ ਇਸ ਸ਼ਬਦ ਦਾ ਵਿਵੇਕ ਵਿਚਾਰ ਕਰਨ ਲੱਗੇ ਹਾਂ। ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਭਾਂਡਾ ਧੋਏ ਵੈਸੇ ਧੂਪ ਦੇਵ ਹੋ ਪਾਂਡਾ ਧੋਏ, ਵੈਸੇ ਧੂਪ ਦੇਵ ਤੋ ਧੁਧੈ ਕੋ ਜਾਵ ਹੋ ਕਰਮ ਕਰਮ ਦੂਧ ਕਰਮ ਹੁਨੇ ਸੁਰਤੇ ਸਮਾਇਣ, ਦੂਧ ਕਰਮ ਹੁਨੇ ਸੁਰਤੇ ਸਮਾਇਣ, ਹੋਏ ਨਿਰਾਸ ਆਵਰੇ ਮੇਰਾ ਫਲ ਕਾਮ। ਪਾਂਡਾ ਇਸ ਜਿਸਮ ਨੂੰ ਕਿਹਾ ਹੈ, ਇਹਨੂੰ ਤੇ ਬਣਾ ਹੈ ਚਾਟੀ, ਤੇਰੀ ਜਿਹੜੀ ਜਿਸਮ ਹੈ ਇਹ ਚਾਟੀ ਹੈ, ਚਾਟੀ ਦੇ ਅੰਦਰ ਮਧਾਣੀ ਫਿਰਨੀ ਹੈ, ਮਧਾਣੀ ਦੇ ਨੇਤਰੇ ਹੁੰਦੇ ਆ, ਰੱਸੀਆਂ ਹੁੰਦੀਆਂ ਜਿਹੜੀਆਂ ਉਹਨੂੰ ਵਾਲਾ ਕੇ, ਅਤੇ ਰੱਸੀਆਂ ਦੇ ਸਿਰੇ ਦੇ ਉੱਤੇ ਗੁੱਲੀਆਂ ਹੁੰਦੀਆਂ ਲੱਕੜੀ ਦੀਆਂ, ਇੱਦਾਂ ਗੁੱਲੀ ਡੰਡਾ ਖੇਡੀ ਦਾ ਨਾ, ਅਤੇ ਕਈ ਵਾਰੀ ਗੁੱਲੀ ਲੈ ਕੇ ਉਹਦੇ ਸੈਂਟਰ 'ਚ ਟੱਕ ਪਾ ਦੀ ਦਾ ਰੱਸੀ ਬੰਨਣ, ਉਹ ਜਿਹੜੀਆਂ ਗੁੱਲੀਆਂ ਹੈ ਰੱਸੀਆਂ, ਜਿਸ ਵੇਲੇ ਮਧਾਣੀ ਦਾ ਰਿੜਕਣਾ ਮਾਰੀ ਦਾ ਹੈ, ਨਿਰੀ ਰੱਸੀ ਨਹੀਂ ਹੁੰਦੀ ਉਹ ਲੱਕੜ ਦੀਆਂ ਗੁੱਲੀਆਂ ਦੋਵਾਂ ਉਂਗਲਾਂ 'ਚ ਫੜ ਕੇ ਫਿਰ ਅਸੀਂ ਉਹ ਰਿੜਕੀ ਦੀ ਆ ਮਧਾਣੀ, ਅਤੇ ਮਧਾਣੀ ਵਿੱਚ ਦਹੀਂ ਪਾਈਦਾ ਹੈ, ਉਹਦੇ 'ਚ ਮਧਾਣੀ ਖੜੀ ਕਰੀਦੀ ਹੈ, ਮਧਾਣੀ ਦੇ ਆਲੇ ਦੁਆਲੇ ਨੇਤਰੇ ਹੈ, ਅਤੇ ਉਹਨੂੰ ਜਿਹੜੀਆਂ ਗੁੱਲੀਆਂ ਹੈ ਲੱਕੜੀ ਦੀਆਂ, ਉਹਨੂੰ ਮਹਾਰਾਜ ਨੇ ਈਟੀ ਲਿਖਿਆ ਹੈ ਐਸ ਸ਼ਬਦ 'ਚ। ਉਹ ਈਟੀ ਕੀ ਹੈ? ਗੁੱਲੀਆਂ ਫੜ ਕੇ ਕੀ ਰੱਖਣੀਆਂ? ਆਪਣੇ ਮਨ ਨੂੰ ਫੜ ਕੇ ਰੱਖਣਾ, ਮਨ ਨਾ ਇੱਥੋਂ ਨਿਕਲ ਜਾਏ, ਮਨ ਇਸ ਜਿਸਮ 'ਚੋਂ ਬਾਹਰ ਵਿਚਾਰਾਂ ਰਾਹੀਂ ਬਾਹਰ ਨਾ ਚੱਲ ਜਾਏ। ਅਤੇ ਗੁਰੂ ਬਾਬਾ ਮਹੱਲਾ ਪਹਿਲਾ ਇੱਥੋਂ ਸ਼ਬਦ ਸ਼ੁਰੂ ਕਰਦਾ ਹੈ ਵੀ ਸਭ ਤੋਂ ਪਹਿਲਾਂ ਨਾਮ ਜਪਣ ਵੇਲੇ ਆਪਣੇ ਮਨ ਨੂੰ ਬਾਹਰ ਨਾ ਜਾਣ ਦੇ। ਜਿੱਦਾਂ ਬੀਬੀ ਗੁੱਲੀ ਹੱਥ 'ਚ ਰੱਖਦੀ ਹੈ ਰਿੜਕਣ ਲੱਗੀ, ਔਰ ਉਹ ਗੁੱਲੀ ਜੇ ਹੱਥੋਂ ਛੁੱਟ ਗਈ ਰਿੜਕਣਾ ਨਹੀਂ ਹੋਣਾ। ਇਸ ਕਰਕੇ ਜਿਹੜੀ ਮਧਾਣੀ ਹੈ ਉਹ ਤੇਰੀ ਰਸਨਾ ਹੈ, ਰਸਨਾ ਨੂੰ ਬਣਾ ਮਧਾਣੀ, ਔਰ ਇਹਦੇ ਨਾਲ ਰਸਨਾ ਨਾਲ ਨਾਮ ਜਪ, ਇਹ ਤੇਰੀ ਮਧਾਣੀ ਹੈ, ਤੇਰੀ ਬੌਡੀ ਚਾਟੀ ਹੈ ਜਿਹਦੇ ਵਿੱਚ ਇਹ ਮਧਾਣੀ ਹੈ, ਔਰ ਜਿਹੜੀਆਂ ਗੁੱਲੀਆਂ ਹੈ ਉਹ ਈਟੀ ਹੈ, ਉਹ ਤੇਰਾ ਮਨ ਹੈ। ਇਸ ਕਰਕੇ ਜੇ ਮਨ ਹੱਥੋਂ ਬਾਹਰ ਨਿਕਲ ਗਿਆ, ਜੇ ਗੁੱਲੀਆਂ ਨਿਕਲ ਗਈਆਂ, ਰੜਕਾਣਾ ਬੰਦ ਹੋ ਜਾਣਾ। ਇਸ ਕਰਕੇ ਹਰ ਵੇਲੇ ਉਹ ਜਿੱਦਾਂ ਬੀਬੀ ਉਸ ਗੁੱਲੀਆਂ ਨੂੰ ਈਟੀ ਨੂੰ ਫੜ ਕੇ ਰਿੜਕਣਾ ਮਾਰਦੀ ਹੈ, ਔਰ ਜੇ ਗੁੱਲੀਆਂ ਨਾ ਹੋਣ ਰੱਸੀ ਹੱਥੋਂ ਛੁੱਟ ਜਾਣੀ। ਇਸ ਕਰਕੇ ਮਨ ਦੀ ਖੇਡ ਹੈ ਵੀ ਜਪਣ ਵੇਲੇ ਮਨ ਨਾ ਵਿਚਾਰਾਂ ਰਾਹੀਂ, ਮਨ ਨਾ ਖਿਆਲਾਂ ਰਾਹੀਂ, ਮਨ ਨੇ ਫੁਰਨਿਆਂ ਰਾਹੀਂ, ਮਨ ਨੇ ਵੇਵਜ਼ ਰਾਹੀਂ, ਮਨ ਨੇ ਲਹਿਰਾਂ ਜਿਹੜੀਆਂ ਵਿੱਚ ਉੱਠਦੀਆਂ ਹੈ ਨਾ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਇਹਦੇ ਅੰਦਰ ਵਿਚਾਰਾਂ ਦੀਆਂ ਪਰਵਾਂ ਸਾਰੀਆਂ ਲਹਿਰਾਂ ਉੱਠਦੀਆਂ। ਮਨ ਕੋਈ ਚੀਜ਼ ਨਹੀਂ ਹੈ, ਸਾਡਾ ਖਿਆਲ ਹੀ ਮਨ ਹੈ, ਸਾਡੇ ਅੰਦਰ ਦੀ ਜਿਹੜੇ ਵਿਚਾਰ ਹੈ ਉਸ ਜਪਣ ਵੇਲੇ ਤੁਹਾਨੂੰ ਇਹ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਇਸ ਕਰਕੇ ਮਨ ਬਾਹਰ ਚੱਲ ਜਾਏਗਾ, ਤੁਸੀਂ ਜਿਹੜਾ ਜਪਦੇ ਹੋ ਸੁਣ ਨਹੀਂ ਸਕੇਗਾ, ਕੰਨਾਂ ਨਾਲ ਜਿਹੜਾ ਜਪਣਾ ਸੁਣਨਾ ਤੁਹਾਡੇ ਖਿਆਲ ਬਾਹਰ ਗਏ ਹੋਣਗੇ। ਇਸ ਕਰਕੇ ਉਸ ਮਨ ਨੂੰ ਵਾਰ ਵਾਰ ਅੰਦਰ ਲਿਆਉਣਾ ਹੈ, ਇਹਨੂੰ ਫੁਨੇ ਲਫ਼ਜ਼ ਕਿਹਾ ਹੈ। ਇੱਥੇ ਫੁਨੇ ਲਫ਼ਜ਼ ਆਏਗਾ ਵੀ ਇਹ ਮਨ ਇੱਟੀ ਹੱਥ ਕਰੋ ਫੁਨੇ, ਇਹ ਜਿਹੜਾ ਮਨ ਹੈ ਇਹਨੂੰ ਗੁੱਲੀਆਂ ਨੂੰ ਫੜ ਕੇ ਰੱਖੋ, ਬਾਹਰ ਨਾ ਜਾਣ ਦਿਓ, ਔਰ ਇਹਨੂੰ ਅੰਦਰ ਹੀ ਰੱਖੋ। ਇਹਦੇ ਵਿਚਾਰ ਫੁਨੇ ਕਹਿੰਦੇ ਪਲਟ ਕੇ ਕਿਸੇ ਚੀਜ਼ ਨੂੰ ਵਾਪਸ ਲਿਆਉਣਾ, ਰੀ ਅਟੈਲੀਏਸ਼ਨ, ਜਿੱਦਾਂ ਅਟੈਲੀਏਸ਼ਨ ਕਿਸੇ ਚੀਜ਼ ਨੂੰ ਪਰੇ ਚੱਲ ਜਾਏ ਉਹਨੂੰ ਵਾਪਸ ਲਿਆਉਣਾ, ਰੀ ਅਟੈਲੀਏਸ਼ਨ, ਅਟੈਲੀਏਸ਼ਨ ਮੋੜ ਮੋੜ ਕੇ ਵਾਪਸ ਲਿਆਉਣਾ, ਜਿਹਨੂੰ ਪੰਜਾਬੀ 'ਚ ਆਮ ਜ਼ਿਮੀਦਾਰ ਕਹਿੰਦੇ ਆ ਲਾ ਦੇ ਮੋੜਵਾਂ ਦੱਥਾ, ਉਹ ਮੋੜ ਕੇ ਦੱਥਾ ਮੁੜ ਕੇ ਫਿਰ ਵਿੱਚ ਮਸ਼ੀਨ ਦੇ ਲਾ ਦਿੰਦੇ ਆ। ਉਹਨੂੰ ਮੋੜਵਾਂ ਦੱਥਾ ਲਾਉਣ ਨੂੰ ਕਹਿੰਦੇ ਆ ਵੀ ਮਨ ਨਾ ਬਾਹਰ ਜਾਣੇ ਦਾ, ਮੋੜਵਾਂ ਦੱਥਾ ਅੰਦਰ ਨੂੰ ਲਾ ਦੇ ਫੜ ਕੇ ਬਾਹਰ ਨਾ ਜਾਣ ਦੇ, ਅਤੇ ਇੱਥੋਂ ਸ਼ਬਦ ਸ਼ੁਰੂ ਕਰਦੇ ਹੈ। ਏ ਮਨ ਈਟੀ ਹੱਥ ਕਰੋ, ਏ ਮਨ ਈਟੀ ਹੱਥ ਕਰੋ। ਹੁਣ ਇਹ ਬਾਣੀ ਦਾ ਸ਼ਬਦ ਪੜ੍ਹ ਰਹੇ ਹਾਂ ਅਸੀਂ, ਇਹਦੇ 'ਚ ਮਨ ਸਾਰਾ ਨਾਮ ਜਪਣ ਦਾ ਤਰੀਕਾ ਦੱਸ ਰਿਹਾ ਬਾਣੀ 'ਚ ਵੀ ਕਿਸ ਤਰ੍ਹਾਂ ਕਰਨਾ। ਇੱਥੇ ਇਹ ਤਾਂ ਨਹੀਂ ਕਹਿ ਰਹੇ ਵੀ ਤੂੰ ਬਾਣੀਆਂ ਪੜ੍ਹਨ ਲੱਗਾ ਆਹ ਕੰਮ ਕਰੀ ਬਾਣੀਆਂ ਕਰਨ ਲੱਗਾ, ਨਹੀਂ, ਤੂੰ ਇਹ ਸਾਰੇ ਕੰਮ ਕਦੋਂ ਕਰਨੇ ਹੈ, ਜਦੋਂ
ਜਪੋ
ਜਿਸ ਵੇਲੇ ਦਾ ਸ਼ਬਦ ਹੈ ਉਸ ਵੇਲੇ ਬਾਣੀ ਬਾਹਰ ਨਹੀਂ ਸੀ ਆਈ, ਮਹੱਲੇ ਪਹਿਲੇ ਦਾ ਸ਼ਬਦ ਹੈ। ਸਿੱਖ ਕਾਹਦੇ ਨਾਲ ਤਰਦੇ ਸੀ, ਜੋ ਬਾਣੀ 'ਚ ਬਾਬੇ ਨੇ ਸ਼ਬਦ ਦਿੱਤੇ ਜਾਂ ਕੋਈ ਉਹਨਾਂ ਕੋਲ ਆ ਜਾਂਦੀ ਸੀ ਕਿਸਮਤ ਨਾਲ, ਜਾਂ ਸਾਰੇ ਸਿੱਖ ਕੀ ਕਰਦੇ ਸੀ, ਇਸ ਤਰ੍ਹਾਂ ਦੇ ਸ਼ਬਦਾਂ ਦੇ ਮੁਤਾਬਕ ਉਹ ਨਾਮ ਜਪਦੇ ਸੀ, ਕਿਉਂਕਿ ਸਾਰੀ ਇੰਸਟਰਕਸ਼ਨ ਹੀ ਸਾਰੀ ਬਾਣੀ ਦੇ ਵਿੱਚ ਇਹੋ ਹੀ ਇੱਕੋ ਹੀ ਹੈ। ਸਾਡਾ ਗਿਆਨ ਡਾਈਵਰਜੈਂਟ ਨਹੀਂ ਹੈ, ਸਾਡਾ ਗਿਆਨ ਪੈਰਲਲ ਨਹੀਂ ਹੈ, ਸਾਡਾ ਗਿਆਨ ਕਨਵਰਜੈਂਟ ਹੈ। ਕਿਹੜੇ ਪੁਆਇੰਟ ਦੇ ਉੱਤੇ? ਜਪੋ ਆਵਰੇ ਮੇਰਾ ਫਲ ਕਾਮਾ। ਹੁਣ ਬਾਣੀ ਪੜ੍ਹਨ ਦੇ ਤਰੀਕੇ ਨਹੀਂ ਦੱਸ ਰਹੇ ਇੰਸਟਰਕਸ਼ਨ, ਕੋਈ ਬਾਣੀ ਲਈ ਨਹੀਂ ਦੇ ਰਹੇ, ਉਹ ਦੇ ਰਹੇ ਨੇ ਇਹ ਮਨ ਈਟੀ ਹੱਥ ਕਰੋ, ਇਹੋ ਮਨ, ਇਹੋ ਮਨ ਈਟੀ ਹੱਥ ਕਰੋ। ਫੁਨੇ ਫੁਨੇ ਇੱਧਰ ਹੈ, ਅੱਗੇ ਲਿਖਦਾ ਨੇਤਰੋ, ਔਰ ਐਸਾ ਪਚੀਦਾ ਗਿਆਨ ਹੈ, ਮੁਸ਼ਕਲ ਗਿਆਨ ਹੈ, ਨੇਤਰੋ ਨੀਂਦ ਨਾ ਆਵੇ, ਵੀ ਨੇਤਰਾਂ 'ਚ ਨੀਂਦ ਨਾ ਆਵੇ ਅੱਖਾਂ 'ਚ, ਇੱਥੇ ਹੀ ਆ ਫਰਕ ਹੈ। ਨੇਤਰੋ ਨੀਂਦ ਨਾ ਆਵੇ ਦਾ ਮਤਲਬ ਹੈ ਜਿਹੜੇ ਨੇਤਰੇ ਬਣਾਉਣੇ ਹੈ ਉਹ ਤੈਨੂੰ ਨੀਂਦ ਨਾ ਆਵੇ। ਹੁਣ ਜੇ ਨੀਂਦ ਹੀ ਆ ਗਈ ਸਾਰਾ ਸਾਰੀ ਫੈਕਟਰੀ ਬੰਦ ਹੋ ਜਾਣੀ, ਮੰਦਰ ਵਧਾਉਣੀ ਵੀ ਖੜੀ ਹੋ ਗਈ, ਗੁੱਲੀਆਂ ਵੀ ਨਿਕਲ ਗਈਆਂ, ਬੰਦੇ ਨੂੰ ਊਂਘ ਆ ਗਈ, ਜਿਹੜਾ ਸਾਵਧਾਨ ਹੋ ਕੇ ਨਾਮ ਨਹੀਂ ਜਪਦਾ ਉਹਦੇ ਸਾਰੀ ਫੈਕਟਰੀ ਬੰਦ ਹੋ ਗਈ। ਅੰਦਰ ਲੋਕ ਕੰਮ ਕਰਦਾ ਸੀ ਨਾਮ ਦਾ, ਉਹ ਕਹਿੰਦਾ ਨੀਂਦ ਨਾ ਆਵੇ, ਊਂਘ ਨਾ ਆਵੇ। ਅਤੇ ਨੇਤਰੇ ਜਿੱਦਾਂ ਰੱਸੀ ਮਧਾਣੀ ਦੇ ਦੁਆਲੇ ਰੱਸੀ ਨਾ ਹੋ ਗਈ ਤਾਂ ਕੱਖ ਵੀ ਨਹੀਂ ਆਉਣਾ, ਉਹਨੂੰ ਨੇਤਰੋ ਕਿਹਾ। ਇਸ ਕਰਕੇ ਨੇਤਰੋ ਨੈਣ ਨਹੀਂ ਹੈ, ਨੇਤਰੋ ਉਹੀ ਈਟੀ ਨੇਤਰੋ, ਇਹ ਸਾਰੇ ਲਫਜ਼ ਜਿਹੜੇ ਇਸ ਕੰਮ ਲਈ ਸਾਰੀਆਂ ਚੀਜ਼ਾਂ ਮਹਾਰਾਜ ਦ੍ਰਿਸ਼ਟਾਂਤ ਦੇ ਰਿਹਾ ਲੜਕਣ ਦਾ, ਉਹਦੇ ਲਈ ਲਿਖਿਆ ਵੀ ਨੇਤਰੇ ਰੱਸੀਆਂ ਹੈ, ਨੇਤਰੇ ਅੱਖਾਂ 'ਚ ਨਹੀਂ ਹੈ ਸਾਨੂੰ, ਤਾਂ ਮਤਲਬ ਸਾਡੀ ਜਿਹੜੀ ਨੀਂਦ ਹੈ, ਜੇ ਤੈਨੂੰ ਸਾਵਧ ਹੋ, ਸਾਵਧਾਨ ਆਪਣੇ ਪ੍ਰਭ ਸਿਓ, ਹੋ ਸਾਵਧਾਨ ਆਪਣੇ ਗੁਰ ਸਿਓ, ਸਾਵਧਾਨ ਇਕਾਗਰ ਚੀਤ ਕਿਉਂ ਕਿਹਾ? ਇਸੇ ਕਰਕੇ ਵੀ ਇਹ ਫੰਕਸ਼ਨ ਬਹੁਤ ਬਰੀਕ ਹੈ, ਨੀਂਦ ਨਹੀਂ ਆਉਣ ਦੇਣੀ, ਉੱਨੀ ਚਿਕਰ ਨਾਮ ਜਪ ਜਿਨ ਚਿਕਰ ਤੈਨੂੰ ਨੀਂਦ ਨਹੀਂ ਆਉਂਦੀ, ਪੂਰੀ ਨੀਂਦ ਲੈ ਕੇ ਨਾਮ ਜਪ ਸਹਿਜ ਮਾਰਗ ਹੈ, ਤਾਂ ਤਾਂ ਸੁਰਤੀ ਬਿਰਤੀ ਠੀਕ ਰਹੂ। ਵੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਕੋਈ ਸਾਡੇ ਲਈ ਟਾਈਮ ਨਹੀਂ ਹੈ, ਕੋਈ ਕੁਛ ਨਹੀਂ, ਜਿਨ ਚੜੇ ਐਨ ਸਰੀਰ ਤਿਆਰ ਹੋਵੇ, ਇਹਨੂੰ ਸਹਿਜ ਮਾਰਗ ਕਹਿੰਦੇ, ਸਹਿ ਸਵਾਏ ਨਾਮ ਜਪ। ਔਰ ਨੀਂਦ ਦਾ ਇਹ ਜਿਹੜੇ ਫੈਕਟਰ ਹੈ ਇਹਦਾ ਖਿਆਲ ਰੱਖ, ਮਨ ਨਾ ਬਾਹਰ ਜਾਏ, ਫੁਰਨੇ ਨਾ ਉੱਠਣ, ਔਰ ਤੈਨੂੰ ਨੀਂਦ ਨਾ ਆਵੇ। ਅਤੇ ਨੇਤਰੋ ਜਿਹੜੇ ਹੈ ਉਹ ਰੱਸੀ ਹੈ ਜਿਹੜੀ ਦੁਆਲੇ ਬੁੱਟ ਰਹੀ, ਨੇਤਰੋ ਨੀਂਦ ਨੇਤਰੋ ਨੀਂਦ। ਆ ਜਿਹੜਾ ਫੋਨ ਉੱਧਰ ਈਟੀ ਵੱਲ ਹੈ, ਮਨ ਨਾ ਛੇਤੀ ਛੇਤੀ ਬਾਹਰ ਜਾਣਾ, ਜਿਹੜੀ ਨੀਂਦ ਹੈ ਤੇ ਕਿਤੇ ਪਹਿਲੇ ਤੇ ਜਿਸ ਵੇਲੇ ਚੁੱਟ ਲਾਈਦਾ ਐਨ ਤਿਆਰ ਹੁੰਦੇ ਹੈ, ਉਸ ਵੇਲੇ ਮਨ ਨਾ ਪਹਿਲਾਂ ਨਿਕਲਣਾ। ਇਸ ਕਰਕੇ ਫੁਨੇ ਇਹ ਮਨ ਈਟੀ ਹਾਥੇ ਕਰੋ, ਫੁਨੇ ਵੀ ਬਾਰ ਬਾਰ ਪਲਟਾ ਪਲਟਾ ਕੇ ਜਿਹੜਾ ਈਟੀ ਹੈ ਨਾ, ਮਨ ਦੇ ਖਿਆਲ ਨਾ ਬਾਹਰ ਜਾਣ ਦੇ, ਅਤੇ ਬਾਕੀ ਨੀਂਦ ਨਾ ਆਵੇ, ਤੈਨੂੰ ਬਾਅਦ 'ਚ ਆਉਣੀ ਹੈ। ਫੁਨੇ ਈਟੀ ਵੱਲ ਇਸ਼ਾਰਾ ਹੈ, ਇਹ ਮਨ ਈਟੀ ਹਾਥੇ ਕਰੋ ਫੁਨੇ, ਇਹੋ ਮਨ ਈਟੀ ਹੱਥ ਕਰੋ ਫੁਨੇ, ਨੇਤਰੋ ਨੀਂਦ ਨਾ ਆਵੇ।
नींद
जीभ हिलदी रहे। पहला पौडा ध्यान तो हुंदा नहीं है जी, हुण बत्तियां बजा दिओ, बस ध्यान च आ जाओ जा सारो। क्या बाबे नानक दी कदी स्टडी भी कीता है ਵੀ ਨਾਮ ਕਿੱਦਾਂ ਜਪਣਾ? ਉਹ ਤੇ ਦੱਸ ਰਿਹਾ,
ਰਸਨਾ ਨਾਮ ਜਪੋ ਤਪ ਮੱਥੀਐ, ਰਸਨਾ ਨਾਮ ਜਪੋ ਤਪ ਮੱਥੀਐ।
ਉਹਦਾ ਦਹੀਂ ਅੰਦਰ ਪਾਇਆ ਉਹਨੂੰ, ਫਿਰ ਮਥਣਾ ਕਹਿੰਦੇ ਆ ਰਿੜਕਣ ਨੂੰ। ਜੀਵ ਨਾ ਰਿੜਕੇ ਮਾਰਨੇ ਆ, ਜੀਵ ਮਧਾਣੀ ਤੁਹਾਡੀ ਬਣਨੀ। ਇਸ ਕਰਕੇ ਜੇ ਮਧਾਣੀ ਮਧਾਣੀ ਹੈ ਨਹੀਂ ਜਾਂ ਸਾਰਾ ਕੰਮ ਹੀ ਖੜੋ ਗਿਆ। ਇਸ ਕਰਕੇ ਜਿਹੜਾ ਦਹੀਂ ਹੈ ਉਹ ਮਹਾਰਾਜ ਪਹਿਲੀਆਂ ਹੁਣ ਦੱਸਣਗੇ ਵੀ ਦਹੀਂ ਕੀ ਹੈ, ਭਾਂਡਾ ਕੀ ਹੈ, ਸਾਰਾ ਕੁਛ ਹੈ ਸਭ ਤੇ ਐਡਾ ਗਿਆਨ ਹੈ ਜਪਣ ਦਾ। ਐਦਾਂ ਬਾਬੇ ਨੇ ਜਪਿਆ ਸੀ। ਗੁਰੂ ਬਾਬੇ ਨਾਨਕ ਦੀਆਂ ਜਨਮ ਸਾਖੀਆਂ ਸਭ ਕੁਛ ਕਹਾਣੀਆਂ ਝੂਠ ਦੇ ਪਲੰਦੇ, ਉਹਨਾਂ ਦੇ ਸ਼ਬਦ ਉਹਨਾਂ ਦੀ ਆਟੋਬਾਇਓਗ੍ਰਾਫੀ, ਜਿਹੜੇ ਸ਼ਬਦ ਹੈ ਮਹੱਲੇ ਪਹਿਲੇ ਦੇ ਉਹਨਾਂ ਦੀ ਆਟੋਬਾਇਓਗ੍ਰਾਫੀ। ਇੱਦਾਂ ਦਾ ਉਹਨਾਂ ਦਾ ਜੀਵਨ ਸੀ, ਤਾਂ ਅਗਲਿਆਂ ਨੂੰ ਉਹ ਗਿਆਨ ਦਿੰਦੇ ਸੀ।
ਜਪ ਹੋ ਤਾਂ ਏਕੋ ਨਾਮਾ ਆਵਰੇ ਨੇਰਾ ਫਲ ਕਾਮਾ, ਰਹੋ ਇਹੋ ਮਨ ਈਟੀ ਹੱਥ ਕਰੋ ਫੁਨੇ, ਇਹੋ ਮਨ ਈਟੀ ਹੱਥ ਕਰੋ ਫੁਨੇ, ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪ ਹੋ ਤਬ ਮੱਥੀਐ, ਰਸਨਾ ਨਾਮ ਜਪ ਹੋ ਤਬ ਮੱਥੀਐ, ਇਨ ਬਿਦੇ ਅੰਮ੍ਰਿਤ ਪਾਵੋ, ਉਚਰੋ ਰਾਮ ਨਾਮ ਲਖਵਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ, ਉਚਰੋ ਰਾਮ ਨਾਮ ਲਖਵਾਰੀ, ਰਸਨਾ ਨਾਮ ਜਪ ਹੋ ਤਬ ਮੱਥੀਐ, ਰਸਨਾ ਨਾਮ ਜਪ ਹੋ ਤਬ ਮੱਥੀਐ।
ਅਸੀਂ ਵਿਧੀਆਂ ਪੁੱਛਣ ਫਿਰਦੇ ਹਾਂ ਸਾਧਾ ਸੰਤਾਂ ਦੇ ਪਿੱਛੇ, ਗੜਵੇ ਮਾਂਜਦੇ ਰਹਿੰਦੇ ਹਾਂ ਦਸ ਦਸ ਸਾਲ, ਡੇਰਿਆਂ 'ਤੇ ਮਾਰ ਤੁਰੇ ਫਿਰਦੇ ਹਾਂ ਜੀ ਵਿਧੀ ਕੀ ਹੈ ਨਾਮ ਜਪਣ ਦੀ, ਉਹ ਵੀ ਬੜੇ ਨਖਰਿਆਂ ਨਾਲ ਫਿਰ ਵਿਧੀ ਦੱਸ। ਉਹ ਵਿਧੀ ਤੇ ਦੱਸੀ ਹੈ, ਇਨ ਵਿਧੇ ਅੰਮ੍ਰਿਤ ਪਾਵੋ, ਇਨ ਵਿਧੇ ਅੰਮ੍ਰਿਤ ਪਾਵੋ। ਆ ਖੰਡੇ ਬਾਟੇ ਦੇ ਪਾਣੀ ਨੂੰ ਛਕਾ ਕੇ ਕਹਿ ਦੇਣਾ ਜੀ ਅੰਮ੍ਰਿਤ ਛਕ ਲਓ ਜੀ, ਉਹ ਇਹ ਅੰਮ੍ਰਿਤ ਨਹੀਂ ਹੈ, ਅੰਮ੍ਰਿਤ ਏਦਾਂ ਨਿਕਲਣਾ ਹੈ, ਰਸਨਾ ਨਾਮ ਜਪ ਹੋ ਤਬ ਮੱਥੀਐ, ਰਸਨਾ ਨਾਮ ਜਪ ਹੋ ਤਬ ਮੱਥੀਐ, ਇਨ ਵਿਧੇ ਅੰਮ੍ਰਿਤ ਪਾਵੋ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਬਾਟੇ ਦਾ ਪਾਣੀ ਪਿਲਾ ਕੇ ਸੰਗਤ ਨੂੰ ਧੋਖਾ ਨਾ ਦਿਓ। ਬਹੁਤ ਚਿੱਕਰ ਇਹ ਧੋਖਾ ਨਹੀਂ ਚੱਲਣਾ, ਹੁਣ ਸਾਡਾ ਅੰਮ੍ਰਿਤ ਉਹ ਹੈ ਪੀਵੋ ਪਹੁਲ ਖੰਡੇ ਤਾਰ, ਅੰਮ੍ਰਿਤ ਕੀ ਹੈ,
ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ
ਰਸਨਾ ਨਾਮ ਜਪ ਹੋ ਤਬ ਮੱਥੀਐ, ਰਸਨਾ ਨਾਮ
ਤਬ ਮੱਥੀਐ,
ਇਨ ਵਿਧੇ ਅੰਮ੍ਰਿਤ ਪਾਵੋ ਜਪ ਹੋ। ਮਦਾਣੀ ਦੇ ਵਿੱਚ ਰਾਤ ਦਾ ਜਮਾਇਆ ਦਹੀਂ ਪਾਈਦਾ ਹੈ, ਪਰ ਬੀਬੀਆਂ ਸਭ ਤੋਂ ਪਹਿਲਾਂ ਚਾਟੀ ਨੂੰ ਅੰਦਰੋਂ ਕੂਚਦੀਆਂ, ਬਾਹਰੋਂ ਕੂਚਾ ਘੱਟ ਮਾਰਦੀਆਂ। ਜਿਹੜੀ ਭਾਂਡਾ ਹੁੰਦਾ ਉਹ ਅੰਦਰੋਂ ਕੂਚਾ ਜ਼ਿਆਦਾ ਮਾਰਦੀਆਂ, ਅੰਦਰੋਂ ਸਾਫ਼ ਕਰਦੀਆਂ, ਫਿਰ ਉਹਨੂੰ ਧੁੱਪੇ ਰੱਖਦੀਆਂ, ਉਹਦਾ ਮੂੰਹ ਵੀ ਜਰਮ ਜ਼ੇ ਦੇ ਕੁਛ ਹੈ ਤਾਂ ਮਰ ਜਾਣ। ਦੁੱਧ ਰਿੜਕਣ ਤੋਂ ਪਹਿਲਾਂ ਸਵੇਰੇ ਸਵੇਰੇ ਚਾਟੀ ਨੂੰ ਕੂਚਦੀਆਂ ਅੰਦਰੋਂ ਅਤੇ ਧੁੱਪੇ ਰੱਖਦੀਆਂ, ਫਿਰ ਕਈ ਬੀਬੀਆਂ ਤੂਫ ਦਿੰਦੀਆਂ, ਔਰ ਫਿਰ ਉਹਦੇ ਵਿੱਚ ਜਮਾਇਆ ਦਹੀਂ ਵਿੱਚ ਪਾਉਂਦੀਆਂ, ਲੱਦਦੀਆਂ ਦਹੀਂ ਜਮਾਇਆ, ਔਰ ਫਿਰ ਗਾਂ ਮਧਾਣੀ ਖੜ੍ਹੀ ਕਰਦੀਆਂ, ਫਿਰ ਉਹਨੂੰ ਰਿੜਕਣਾ ਸ਼ੁਰੂ ਕਰਦੀਆਂ। ਇਸ ਕਰਕੇ ਸਭ ਤੋਂ ਪਹਿਲਾ ਫੰਕਸ਼ਨ ਹੈ ਵੀ ਜਿਸ ਭਾਂਡਾ ਜੇ ਚੰਗੀ ਤਰ੍ਹਾਂ ਨਾ ਸਾਫ਼ ਕੀਤਾ ਹੋਵੇ ਤਾਂ ਦੁੱਧ ਉਹ ਫਿੱਟ ਜਾਂਦਾ, ਉਹ ਚੀਜ਼ ਨਹੀਂ ਆਉਂਦੀ। ਇਸ ਕਰਕੇ ਭਾਂਡੇ ਨੂੰ ਅੰਦਰੋਂ ਧੋਣਾ ਹੈ, ਬਾਹਰੋਂ ਇਸ ਬੌਡੀ ਨੂੰ ਨਹਾ ਨਹਾ ਕੇ ਸੁੱਚਾ ਕਰਨਾ, ਜਾਂ ਸਾਰਾ ਤਨ ਧੋਤੇ ਮਨ ਹੱਛਾ ਨਾ ਹੋਏ ਸੀ, ਬਾਹਰੋਂ ਧੋਤੀ ਤੂੰਬੜੀ ਅੰਦਰ ਵੇਸਣ ਕੋਰ, ਇਹੋ ਮਹੱਲਾ ਪਹਿਲਾ। ਬੌਡੀ ਦੀ ਤੂੰਬੜੀ ਤੂੰ ਬਾਹਰ ਹੀ ਜਾ ਕੇ ਅੰਮ੍ਰਿਤਸਰ 'ਚ ਇਸ਼ਨਾਨ ਕਰਕੇ ਧੋਂਦਾ ਰਹਿਣਾ, ਜਾਂ ਰੋਜ਼ ਘਰ, ਉਹ ਅੰਦਰੋਂ ਸਾਫ਼ ਕਰਨਾ। ਭਾਂਡਾ ਅੱਤ ਮਲੀਨ ਧੋਤੇ ਅੱਛਾ ਨਾ ਹੋਏ ਸੀ, ਇਹੋ ਮਹੱਲਾ ਪਹਿਲਾ। ਇਸ ਕਰਕੇ ਸਾਡਾ ਜਿਹੜੀ ਬੌਡੀ ਦਾ ਭਾਂਡਾ ਜਿਹਦੇ 'ਚ ਅਸੀਂ ਨਾਮ ਜਪਣਾ, ਇਹਨੂੰ ਕਿੱਦਾਂ ਸੱਚਾ ਕਰੀਏ? ਮਹਾਰਾਜ ਇੱਥੋਂ ਸ਼ੁਰੂ ਕਰਦੇ ਨੇ ਵੀ ਜਿਹੜੀ ਸਿੱਧੋ ਉਹ ਕਹਿੰਦੇ ਜੀ ਤੀਰਥ ਨਹਾਈਏ, ਸੁਖਫਲ ਪਾਈਏ, ਅਤੇ ਮੈਲ ਨਾ ਲੱਗੇ ਕੋਈ। ਜੋਗੀ ਤੁਰੇ ਫਿਰਦੇ ਸੀ ਜੰਗਲਾਂ ਸਾਰਿਆਂ, ਤੀਰਥ ਬੜੇ ਬੜੇ ਬਣੇ ਸੀ ਇਹਨਾਂ ਦੇ, ਔਰ ਉੱਥੇ ਤੁਰੇ ਫਿਰਦੇ ਸੀ। ਸਿੱਧ ਗੋਸ਼ 'ਚ ਲਿਖਦੇ ਨੇ ਬਾਬਾ ਗੁਰੂ ਬਾਬਾ ਵੀ ਤੀਰਥ, ਉਹ ਸਿੱਧ ਕਹਿੰਦੇ ਜੀ ਤੀਰਥ ਨਹਾਈਏ, ਸੁਖਫਲ ਪਾਈਏ, ਮੈਲ ਨਾ ਲੱਗੇ ਕੋਈ। ਸਾਡੇ ਤਾਂ ਤੀਰਥਾਂ 'ਤੇ ਜਾ ਕੇ ਸਾਰੇ ਨਹਾਉਂਦੇ ਹਾਂ, ਸਾਨੂੰ ਮੈਲ ਨਹੀਂ ਲੱਗ ਸਕਦੀ। ਇਸ ਕਰਕੇ ਮਹਾਰਾਜ ਕਿਹਾ ਉਹ ਤੁਹਾਡਾ ਭਾਂਡਾ ਅੰਦਰੋਂ ਤਾਂ ਹੱਥ ਗੰਦਾ, ਤੁਸੀਂ ਕਹਿੰਦੇ ਮੈਲ ਨਹੀਂ ਲੱਗਦੀ ਤੀਰਥਾਂ ਦੇ ਨਹਾਉਣ ਨਾਲ, ਮੈਲ ਥੋੜ੍ਹੀ ਉਤਰਨੀ। ਆ ਦੇਖ ਇੱਦਾਂ ਭਾਂਡਾ ਸਾਫ਼ ਕਰ, ਭਾਂਡਾ ਧੋਏ ਵੈਸੇ ਧੂਪ ਦੇਵ ਹੋ, ਭਾਂਡਾ ਧੋਏ ਵੈਸੇ ਧੂਪ ਦੇ ਤੋ ਧੁਧੈ ਕੋ ਜਵ ਹੋ, ਦੂਧ ਕਰਮ ਫੁਨੇ ਸੁਰਤੇ ਸੁਮਾਇਣ ਹੋਏ ਨਿਰਾਸ ਜਮਾਵ ਹੋ। ਇਸ ਲਾਈਨ ਦੇ ਵਿੱਚ ਇੱਕ ਲਫ਼ਜ਼ ਪੈ ਗਏ, ਬੜਾ ਕੀਮਤੀ ਲਫ਼ਜ਼ ਆ, ਉਹ ਹੈ ਵੈਸੇ। ਇਹਦੇ ਮੈਨੇ ਨਹੀਂ ਵੀ ਬੀਬੀਆਂ ਧੁੱਪੇ ਬੈਠ ਕੇ ਅਤੇ ਉਸ ਭਾਂਡੇ ਨੂੰ ਬੈਠ ਕੇ ਗੋਦੀ 'ਚ ਲੈ ਕੇ ਅਤੇ ਧੁੱਪ ਦਵਾਉਂਦੀਆਂ। ਕਦੀ ਕਿਸੇ ਬੀਬੀ ਨੇ ਇੱਦਾਂ ਧੁੱਪ ਨਹੀਂ ਦਵਾਈ। ਚਾਟੀ ਨੂੰ ਆਟੇ 'ਤੇ ਰੱਖ ਦੇਈਦਾ, ਉੱਥੇ ਜਿਹੜਾ ਬੰਨਾ ਜਿਹਾ ਚਾਹ ਰਸੋਈ ਦਾ ਬਣਾਇਆ ਹੁੰਦਾ ਉਹਦੇ ਉੱਤੇ ਧੁੱਪ ਵਾਲੇ ਬੰਨੇ, ਉਹਦਾ ਮੂੰਹ ਕਰਕੇ ਚਾਟੀ ਰੱਖ ਦਿੰਦਾ। ਇਹਨਾਂ ਨੂੰ ਸਾਰਿਆਂ ਟੀਕੇ ਕਰਨ ਮੈਨੇ ਜੀ ਬੀਬੀਆਂ ਬੈਠ ਕੇ ਧੁੱਪ ਦਵਾਉਂਦੀਆਂ ਉਹਨੂੰ। ਉਹ ਵੈਸੇ ਦਾ ਹੀ ਤਾਂ ਲਫ਼ਜ਼ ਐਸਾ ਜਿਹੜਾ ਬਾਬਾ ਸਿੱਧਾਂ ਦੀਆਂ ਜੜ੍ਹਾਂ ਪੱਟ ਗਿਆ ਫੜ ਕੇ। ਵੈਸਣਾ ਹੈ ਮਨ ਦਾ, ਜਦੋਂ ਤੇਰਾ ਮਨ ਬੈਠ ਗਿਆ ਤੇਰਾ ਭਾਂਡਾ ਸਾਫ਼ ਹੋ ਜਾਣਾ। ਇਹ ਮਨ ਗੰਦਾ ਹੁੰਦਾ ਹੀ ਬਾਹਰ ਜਾਣ ਨਾਲ। ਮਨ ਜਿਹੜਾ ਵੀ ਸਾਡਾ ਹੈ ਇਹ ਇਹਦੀ ਮੈਲ ਇਸ ਗਿਆਨ ਨੇ ਇਹ ਮੰਨੀ ਹੈ ਵੀ ਜਿਨ ਚੱਕਰ ਇਹ ਬਾਹਰ ਜਾਂਦਾ ਇਹ ਗੰਦਾ, ਜਦੋਂ ਇਹ ਅੰਦਰ ਬੈਠ ਗਿਆ ਤੇਰਾ ਭਾਂਡਾ ਸਾਫ਼ ਹੈ ਅੰਦਰ। ਇਸ ਕਰਕੇ ਭਾਂਡੇ ਦਾ ਧੋਣਾ ਕੀ ਹੈ? ਅੰਦਰਲੇ ਮਨ ਨੂੰ ਬਿਠਾਲਣਾ, ਇਹਦੇ ਵਿਚਾਰ ਬੰਦ ਕਰਨੇ। ਮਨ ਦਾ ਜਿਹੜਾ ਬਾਹਰ ਜਾਣਾ ਸਾਰਾ ਇਹੋ ਹੀ ਪੁਆੜਾ। ਇਸੇ ਕਰਕੇ ਜਿਹੜੇ ਵੈਸੇ ਹੈ ਕਹਿੰਦੇ ਮਨ ਨੂੰ ਬਿਠਾਲ, ਇਹਦੇ ਰਾਹੀਂ ਤੇਰਾ ਭਾਂਡਾ ਧੋਤੇ ਜਾਣਾ, ਇਹੋ ਹੀ ਧੁੱਪ ਦਵਾਉਣਾ, ਧੂਪ ਦੇਵੋ, ਅਤੇ ਜਿਨ ਚੱਕਰ ਤੇਰਾ ਮਨ ਅੰਦਰ ਬੈਠਦਾ ਨਹੀਂ ਹੈ ਅਤੇ ਉਹ ਜਿਹੜਾ ਭਾਂਡਾ ਗੰਦਾ ਹੁੰਦਾ ਉਹਦੇ 'ਚ ਕਦੀ ਬੀਬੀ ਦੁੱਧ ਨਹੀਂ ਜਾਂ ਦਹੀਂ ਨਹੀਂ ਪਾਉਂਦੀ। ਅੱਗੇ ਹੈ ਦਹੀਂ ਕਿਹੜਾ ਹੈ? ਉਹ ਹੈ ਦੂਧ ਕਰਮ। ਦੂਧ ਜਿਹੜਾ ਕਰਮ ਹੈ ਸਾਡਾ ਉੱਥੇ ਹੀ ਫੈਸਲਾ ਕੀਤਾ ਹੈ। ਕਰਮੀ ਆਪਣੀ ਕੇ ਨੇੜੇ ਕੇ ਦੂਰੇ, ਚੰਗੀਆਂ ਬੁਰਿਆਈਆਂ ਵਾਚੇ ਆਹ ਕਰਮ ਕਾਂਡ ਹੈ, ਚੰਗੇ ਕੰਮ ਕਰੀ ਜਾਣੇ, ਮੰਦੇ ਕੰਮ ਕਰੀ ਜਾਣੇ, ਪਰ ਨਾਮ ਨਾ ਜਪਣ। ਅਗਲਾ ਨਾਮ ਜਪਣ ਵਾਲਾ ਕੰਮ ਕੀ ਆ, ਧਰਮ ਦੇ ਮੰਮੇ ਨੂੰ ਕਿਹੜਾ ਧਰਮ, ਤੈਨੂੰ ਜਿਹੜਾ ਨਾਮ ਜਪਣ ਵਾਲਾ ਹੈ ਉਹ ਤਾਂ ਤੈਨੂੰ ਉਹਦੇ ਹਦੂਰ ਲੈ ਜੂਗਾ। ਬਾਕੀ ਚੰਗਿਆਈਆਂ ਬੁਰਾਈਆਂ ਵਾਲਿਆਂ ਨੂੰ ਜਿੰਨੇ ਮਰਜ਼ੀ ਨੇਕ ਕੰਮ ਕਰ ਲਓ, ਤਿੰਨ ਸਦਾਵਾਂ ਬਾਅਦ ਸ਼ਹਿਜਮਾਂ ਦੇ ਨਾਲ ਜਾਓਗੇ, ਧਰਮਰਾਜ ਦੇ ਪੇਸ਼ੀ ਪਊ ਔਰ ਤੁਹਾਨੂੰ ਉਸ ਕਰਮ ਦਾ ਫਲ ਮਿਲੇਗਾ। ਇਸ ਕਰਕੇ ਜੇ ਦੁੱਧ ਵਾਲਾ ਕਰਮ ਹੈ ਉਹ ਕੀ ਹੈ, ਜਪ ਹੋ ਜਪ ਹੋ ਅਵਰੇ ਨੇਰਾ ਫਲ ਕਾਮ, ਅਵਰ ਨਿਰਾਫਲ ਕਾਮਾਂ ਦੇ ਨਹੀਂ ਮਤਲਬ ਨਹੀਂ ਬਸ ਦੁਨੀਆਂ ਦੇ ਕੰਮ ਕਾਰ ਛੱਡ ਦੇਣੇ ਆ। ਇਹ ਗੁਰੂਆਂ ਦਾ ਅਸੂਲ ਨਹੀਂ ਸੀ, ਸਾਰਿਆਂ ਨਾਲ ਕੰਮ ਕੀਤੇ, ਗ੍ਰਿਸਤੀ ਸਭ ਕੁਛ। ਕਾਮਾਂ ਕੀ ਹੈ, ਕਾਮਾਂ ਹੈ ਕਰਮ ਕਾਂਡ। ਇਸ ਰਾਹ ਦੇ ਮਿਲਣ ਦੇ ਉੱਤੇ ਜਿੰਨੇ ਸਿੱਖੀ ਅੱਜ ਕੱਲ੍ਹ ਤੁਰੇ ਹੈ ਕੰਮ, ਨਾਮ ਨੂੰ ਮਖੌਲ ਹੈ, ਨਾਮ ਨਹੀਂ ਕਿਤੇ ਜਪੋਇਆ, ਗੁਰਦੁਆਰਾ ਜੋ ਕੁਛ ਹੋ ਰਿਹਾ ਹੈ ਉਹ ਕੀ ਹੈ, ਅਵਰ ਨੇਰਾ ਫਲ ਕਾਮਾ ਜਪ ਹੋ ਜਪ ਹੋ ਹੁਣ ਦੁੱਧ ਬਣ ਲੱਗਾ ਇਹ ਕਰਮ ਦਾ, ਦੂਧ ਕਰਮ ਥੋਨੇ ਸੁਰ ਤੇ ਸਮਾਏ। ਹੁਣ ਦੁੱਧ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਫਿਰ ਉਹਨੂੰ ਜਾਗ ਲਾਈਦਾ, ਉਹ ਸਮਾਇਣ ਕੇ ਆਏ ਤੇ ਜਾਗ ਕਾਹਦਾ ਲਾਉਣਾ ਹੈ, ਉਹ ਤੂੰ ਆਪਣੀ ਸੁਰਤ ਦਾ ਲਾਉਣਾ, ਤੇਰੀ ਸੁਰਤ ਨਾ ਬਾਹਰ ਚੱਲ ਜਾਏ। ਅਤੇ ਦੁੱਧ ਜੰਮਣਾ ਕਦੋਂ ਹੈ, ਜਿਹੜੀ ਤੇਰੀ ਸੁਰਤ ਬਾਰ ਬਾਰ ਵਿੱਚ ਰਹੇਗੀ, ਉਹ ਸੁਰਤ ਬਣ ਗਿਆ ਜਾਗ ਅਤੇ ਫੁਨੇ, ਇਹ ਫੁਨੇ ਫਿਰ ਸੁਰਤ ਵੱਲ ਹੈ, ਕਿਉਂਕਿ ਸੁਰਤ ਨੇ ਬਾਰ ਬਾਰ ਜਾਣਾ, ਉਹਨੂੰ ਪਲਟਾ ਪਲਟਾ ਕੇ ਅੰਦਰ ਰੱਖਣਾ ਤਾਂ ਦੁੱਧ ਜੰਮਣਾ ਸ਼ੁਰੂ ਹੋ ਜੂ। ਮਹਾਰਾਜ ਕਿੰਨੇ ਜ਼ਰੂਰੀ ਬਰੀਕ ਫੰਕਸ਼ਨ ਕੱਢ ਰਹੇ ਨੇ ਵੀ ਸੁਰਤ ਦੁੱਧ ਨਹੀਂ ਜੰਮਣਾ, ਕਿਉਂਕਿ ਬੀਬੀ ਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਫਿਕਰ ਹੁੰਦਾ, ਕਿਉਂਕਿ ਸਵੇਰੇ ਸਵੇਰੇ ਉੱਠਦੀ ਆ ਗੁੱਡੀ ਛੋਟੀ ਨੂੰ ਜਾਂ ਕਿਸੇ ਨੂੰ, ਗੁੱਡੀ ਦੇਖੀ ਜਿਹੜਾ ਦਹੀਂ ਜੰਮ ਗਿਆ, ਉਹ ਫਿਰ ਕੱਢ ਕੇ ਤੁਸੀਂ ਹਾਂ ਜੰਮ ਗਿਆ, ਨਹੀਂ ਤਾਂ ਪਤਾ ਨਹੀਂ ਹੁੰਦਾ ਵੀ ਜੰਮਣਾ ਕਿ ਨਹੀਂ ਜੰਮਣਾ। ਇਹਨੂੰ ਕਹਿੰਦੇ ਆ ਵੀ ਜੋ ਵੀ ਤੂੰ ਨਾਮ ਜਪਣ ਲੱਗਾ ਆਸ ਨਾ ਕੋਈ ਰੱਖੇ, ਤੈਨੂੰ ਫਲ ਜ਼ਰੂਰ ਲੱਗੇਗਾ। ਇਹਨੂੰ ਜਿਹੜਾ ਨਿਰਾਸ਼ ਹੋ ਕੇ ਜਮਾਉਣਾ ਹੈ, ਇਹੋ ਹੀ ਸਾਡਾ ਖੇਡ ਹੈ। ਸਾਰੀ ਭਗਤੀ ਪ੍ਰੇਮਾ ਭਗਤੀ ਕਰ, ਆਸ ਨਾ ਰੱਖ, ਉਹਨੇ ਹੀ ਜਮਾਉਣਾ ਹੈ, ਪਰ ਤੂੰ ਨਿਰਾਸ਼ ਹੋ, ਕੋਈ ਆਸਾ ਮਨਸਾ ਨਾ ਅੰਦਰ ਰੱਖੀ। ਇਹ ਬੜਾ ਭਾਰਾ ਸੀ, ਇਸੇ ਕਰਕੇ ਸ਼ਬਦ ਲਿਆ ਵੀ ਜਿਹੜੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਸਾਰੀ, ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਭਾਈ, ਸੋ ਆਤਮ ਤੱਤ ਵਿਚਾਰੀ ਮਹੱਲਾ ਪਹਿਲਾ। ਇਸ ਕਰਕੇ ਜਿਹੜੀਆਂ ਆਸਾ ਮਨਸਾ ਜਾਂ ਸਾਰਾ ਹੈ ਅਰਖਣੀਆਂ ਜੀ, ਹਾਂ ਮੈਂ ਇੰਨੀ ਚੱਕਰ ਨਾਮ ਜਪ ਰਿਹਾ, ਮੈਨੂੰ ਕੁਛ ਹੋਇਆ ਨਹੀਂ ਹੈ, ਜੋ ਸਾਰਾ ਉਹ ਭਾਈ ਇਹ ਤਾਂ ਖਰੇ ਦਹੀਂ ਜੰਮਣਾ ਨਹੀਂ ਜੰਮਣਾ ਸਾਰਾ, ਇਹ ਉਹ ਤਰੀਕਾ ਦੱਸਿਆ ਵੀ ਹੋਏ ਨੇਰਾ ਕਰਮ। ਚਾਟੀ 'ਚ ਦੁੱਧ ਦੁੱਧ ਪੈਂਦਾ ਹੈ, ਦੁੱਧ ਕਰਮ ਹੋ ਕੀ ਰਿਹਾ ਹੈ, ਇਹੋ ਮਹੱਲਾ ਪਹਿਲਾ ਕਹਿੰਦਾ। ਪੋਖਰ ਨੀਰ ਖਾਲੀਏ ਮੱਖਣ ਨਹੀਂ ਰੀਸੇ। ਚਾਟੀ 'ਚ ਤੁਸੀਂ ਪਾਣੀ ਪਾ ਕੇ ਰਿੜਕੀ ਚੱਲੋਗੇ ਤਾਂ ਮੱਖਣ ਨਿਕਲਿਆ, ਜਲ ਮਥੀਏ ਜਲ ਪਾਈਏ ਭਾਈ ਬਾਣੀ 'ਚ ਆਉਂਦਾ। ਚਾਟੀ 'ਚ ਦੁੱਧ ਅਤੇ ਜਿਹੜਾ ਦਹੀਂ ਜੰਮਿਆ ਉਹ ਪਾਉਣਾ ਹੈ, ਪਾਣੀ ਨੂੰ ਸਾਰੀ ਉਮਰ ਰਿੜਕਦੇ ਰਹੋਗੇ ਔਰ 'ਚੋਂ ਮੱਖਣ ਨਹੀਂ ਨਿਕਲਣੀ। ਇਹੋ ਹੀ ਅਸੀਂ ਥੀਮ ਲਿਆ ਰਹੇ ਹਾਂ ਵੀ ਬਾਣੀਆਂ 'ਤੇ ਇੰਨੀ ਮਿਹਨਤ ਕਰੀ ਜਾ ਰਹੇ ਹੋ, ਨਿੱਤ ਨਿਯਮਾਂ 'ਤੇ ਇੰਨੀ ਮਿਹਨਤ ਕਰੀ ਜਾ ਰਹੇ ਹੋ, ਇਹ ਪਾਣੀ ਰਿੜਕਣਾ ਹੈ। ਬਾਕੀ ਜਿਹੜਾ ਤੁਸੀਂ ਬਾਕੀ ਬਾਣੀ ਰਿੜਕ, ਪਾਣੀ ਤਾਂ ਠੀਕ ਹੈ, ਇੱਥੇ ਮਹਾਰਾਜ ਨੇ ਲਿਖਿਆ ਜੇ ਛੱਪੜ ਦਾ ਪਾਣੀ ਪਾਓਗੇ, ਪੋਖਰ ਕਹਿੰਦੇ ਛੱਪੜ ਨੂੰ, ਉਹ 'ਚੋਂ ਬਦਬੋ ਆਏਗੀ। ਇਸੇ ਕਰਕੇ ਸਾਰੇ ਕਰਮ ਕਾਂਡ ਨੂੰ ਬਦਬੋ ਮੰਨਿਆ ਗਿਆ ਸਾਰੀ ਬਾਣੀਆਂ 'ਚ। ਪੋਖਰ ਨੀਰ ਖਾਲੀਏ ਮੱਖਣ ਨੀਰ ਇਸੇ, ਬਾਬਾ ਨਾਨਕ ਕਹਿੰਦਾ ਤੁਸੀਂ ਪਾਣੀ 'ਤੇ ਪਾ ਲਓ, ਚਲੋ ਠੀਕ ਹੈ ਜਲ ਹੈ, ਤੁਸੀਂ ਤਾਂ ਪੋਖਰ ਰਿੜਕਣ ਡਏ ਆ। ਜਿੰਨੇ ਬਾਹਰਲੇ ਬਾਣੇ ਪਾਉਣੇ, ਕਕਾਰ ਪਾਉਣੇ, ਜਿੰਨੇ ਵੀ ਆ ਚੀਜ਼ਾਂ ਚੱਲੀਆਂ ਸਿੱਖੀ ਦੇ ਵਿੱਚ ਔਰ ਨਾਮ ਨਹੀਂ ਜਪਦੇ, ਕਰਮ ਕਾਂਡ ਦੀ ਐਡੀ ਬ੍ਰਹਮਣਵਾਦ ਫੈਲੀ ਪਈ ਆ, ਹਰ ਸ਼ਬਦ 'ਚੋਂ ਨਾਮ ਜਪਣ ਦੀ ਖੁਸ਼ਬੂ ਆਏਗੀ ਔਰ ਕਰਮ ਕਾਂਡ ਦੀ ਬਦਬੂ ਆਏਗੀ। ਸਾਰੀ ਬਾਣੀ ਇਹੋ ਰੈਵੋਲਿਊਸ਼ਨਰੀ ਗਿਆਨ ਬਾਬੇ ਨਾ ਭਗਤਾਂ ਨਾ ਦੁਨੀਆਂ ਚ ਆਉਂਦਾ। ਉਹ ਕਰਮ ਕਾਂਡ ਤੋਂ ਬਚੋ, ਜਮਾਂ ਤੋਂ ਨਹੀਂ ਬਚੋਗੇ, ਪਰ ਆਉਣਾ ਜਾਣਾ ਤੁਹਾਡਾ ਇੱਕ ਨਾਮ ਜਪਣਾ ਹੀ ਐਸਾ ਹੈ ਜਿਹੜਾ ਜਿਹਨੂੰ ਫਲ ਲੱਗਣਗੇ। ਬਾਕੀ ਤੁਸੀਂ ਪਾਣੀ ਰਿੜਕ ਰਹੇ ਹੋ, ਪਾਣੀ ਬਲਕਿ ਛੱਪੜ ਦਾ ਪਾਣੀ ਰਿੜਕ ਰਹੇ ਹੋ ਗੰਦਾ। ਇਸ ਕਰਕੇ ਬਾਰ ਬਾਰ ਬਾਣੀ 'ਚ ਕੰਨ ਖਿੱਚੇ ਆ ਹਰ ਸਿੱਖ ਦੇ, ਪਰ ਖੰਡ ਪਾਠਦੇ ਰੱਖੀ ਹੈ ਬਾਣੀ। ਅਸੀਂ ਤਾਂ ਬਾਣੀ ਨੂੰ ਪੜ੍ਹ ਕੇ ਉਹ ਔਰ ਸਾਰੀ ਸਿਰਫ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਰੋਜ਼ ਸਾਰਾ, ਬਾਕੀ ਪੱਤਰਿਆਂ ਨੇ ਪਤਾ ਨਹੀਂ ਕੀ ਪਾਪ ਕੀਤੇ, ਉਹ ਗਿਆਨ ਕਿਹਦੇ ਲਈ ਲਿਖੇ? ਸਾਰੀ ਬਾਣੀ ਐਡਾ ਗਿਆਨ, ਸਾਡਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਸਾਡੇ ਲਈ ਐਡਾ ਖਜ਼ਾਨਾ ਹੈ ਜਿਹਦੇ ਨਾਲ ਅਸੀਂ ਸੌਖੇ ਹੋ ਕੇ ਨਾਮ ਜਪ ਕੇ ਕਰਮ ਕਾਂਡ ਤੋਂ ਬਚ ਸਕਦੇ ਹਾਂ। ਨਹੀਂ ਤੇ ਅਵਰ ਨੇਰਾ ਫਲ ਕਾਮਾ ਜਪੋ ਪਹਿਲੀ ਲਾਈਨ ਚੱਕ ਰਿਹਾ, ਵੈਸੇ ਦੇ ਉੱਤੇ ਖਿਆਲ ਰੱਖਿਓ, ਮਨ ਦਾ ਬੈਠਣਾ ਹੈ ਉਹਦੇ ਨਾਲ ਹੀ ਸਾਰਾ ਕੁਛ ਆਉਣਾ। ਭਾਂਡਾ ਧੋਏ ਵੈਸੇ ਧੂਪ ਦੇਵ ਹੋ, ਭਾਂਡਾ ਧੋਏ ਵੈਸੇ ਧੂਪ ਦੇਵ ਹੋ, ਤੋ ਦੁਧੈ ਕੋ ਜਾਵੋ, ਕਰਮ ਫੁਨੇ ਸੁਰਤੇ ਸਮਾਇਣ, ਹੋਏ ਨਿਰਾਸ ਜਮਾਵੋ। ਅਸੀਂ ਕਹਿੰਦੇ ਜੀ ਸਾਡਾ ਸਤਿਗੁਰ ਕੰਮ ਸਵਾਰ ਦੇਗਾ, ਜੋ ਅਸੀਂ ਸਿੱਖੀ ਦੇ ਉੱਤੇ ਅਪਣਾ ਰਹੇ ਹਾਂ, ਜਾ ਰਹੇ ਹਾਂ, ਕਰ ਰਹੇ ਹਾਂ ਰੋਜ਼ ਸਿੱਖੀ ਲਈ, ਵੀ ਸਾਡੇ ਸਤਿਗੁਰ ਸਾਡੇ ਕਾਰਜ ਸਵਾਰ। ਸਤਿਗੁਰੂ ਕਹਿੰਦਾ ਮੈਂ ਤੇਰਾ ਇੱਕ ਕੰਮ ਨਹੀਂ ਸਵਾਰਨਾ, ਜਾਂ ਤੂੰ ਜਿੰਨਾ ਮਰਜ਼ੀ ਮੇਰੇ, ਜਾਂ ਤੂੰ ਕਹੀ ਚੱਲ ਵੀ ਮੇਰੇ ਕੰਮ ਸਵਾਰ ਹੋ ਜਾਣਗੇ, ਮੈਂ ਭਾਈ ਤੂੰ ਅਰਦਾਸ ਕਰਾ ਲਾਂ, ਗੁਰਦੁਆਰੇ ਚੱਲ ਜਾਂ, ਨਿਤਨੇਮ ਖੰਡ ਪਾਠ ਘਰ ਰਖਾ ਲਾਂ, ਜਾਂ ਫਲਾਣਾ ਸਾਧ ਮੰਗਾ ਲਾਂ, ਮੇਰੇ ਕੰਮ ਰਾਸ ਹੋ ਜਾਣਗੇ। ਕਹਿੰਦੇ ਤੇਰਾ ਕੰਮ ਇੱਕ ਨਹੀਂ ਰਾਸ ਹੋਣਾ, ਸਤਿਗੁਰੂ ਨਾਲ ਉਹਨਾਂ ਦੇ ਕੰਮ ਸਵਾਰਨੇ ਹੈ ਜਿਹਨਾਂ ਨਾਲ ਆਪਣਾ ਮਨ ਖੜਾ ਕਰ ਲਿਆ। ਥਿਰ ਕਰ ਬੈਸੋ ਹਰਜਨ ਪਿਆਰੇ, ਥਿਰ ਘਰੇ ਬੈਸੋ ਹਰਜਨ ਪਿਆਰੇ, ਇਹ ਹਰਜਨ ਪਿਆਰੇ ਆਪਣੇ ਥਿਰ ਘਰੇ, ਘਰ ਕਹਿੰਦੇ ਬੌਡੀ ਨੂੰ, ਇਸ ਥਿਰ ਘਰੇ ਬੈਸੋ ਹੋ, ਉਹੀ ਬੈਸੋ। ਮਹੱਲਾ ਪੰਜਵਾਂ ਗਾਂ ਖੋਲ ਰਿਹਾ ਇਸ ਗਿਆਨ ਨੂੰ। ਹੇ ਮਨ ਮੇਰਿਆ, ਹੇ ਹਰਜਨ ਪਿਆਰੇ ਅਭਿਆਸੀ ਜਾਨ, ਆਪਣੇ ਮਨ ਨੂੰ ਥਿਰ ਕਰਕੇ ਬਿਠਾਲ ਲੈ। ਥਿਰ ਘਰੇ ਬੈਸੋ ਹਰਜਨ ਪਿਆਰੇ, ਥਿਰ ਘਰੇ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਹਾਰੇ, ਸਤਿਗੁਰ ਤੁਮਰੇ ਕਾਜ ਸੁਹਾਰੇ। ਜਿਹੜੇ ਮਨ ਨਹੀਂ ਖੜਾ ਕਰਦੇ, ਉਹ ਤੇ ਕਰਫਿਊ ਲੱਗਾ ਪਿਆ ਸ਼ਬਦ, ਵੀ ਉਹਨਾਂ ਦੇ ਕਾਜ ਨਹੀਂ ਸਵਾਰ ਹੋਣੇ, ਉਹਨਾਂ ਨੂੰ ਜੋ ਕੁਛ ਮਿਲਣਾ ਪਿਛਲੇ ਕਰਮਾਂ ਕਰਕੇ ਆਪੇ ਮਿਲ ਜਾਣਾ। ਉਹ ਐਵੇਂ ਲੱਗ ਜਾਂਦਾ ਜੀ ਫਲਾਂ ਅਰਦਾਸ ਕਰਾਈ ਜੀ ਸਾਡਾ ਕੰਮ, ਉਹ ਕੁਛ ਨਹੀਂ, ਉਹ ਸੰਪੇ ਕਾਰਨ ਈਸ਼ਰ ਤੇ ਆਈਏ। ਬਾਬਾ ਨਾਨਕ ਲੈਂਦਾ ਮਹੱਲਾ ਪਹਿਲਾ, ਕਹਿੰਦਾ ਤੂੰ ਐਡੀ ਜਾਇਦਾਦਾਂ, ਐਡਾ ਸੁੱਖ ਹੈ ਨਹੀਂ ਦੁਨੀਆਂ ਦਾ, ਸਾਰਾ ਕੁਛ ਲੈਣ ਲਈ ਤੂੰ ਈਸ਼ਰ ਦੇਵਤੇ ਨੂੰ ਧਿਆਉਣ ਲੱਗ ਗਿਆ। ਸੰਪੇ ਕਾਰਨੇ, ਸੰਪੇ ਕਹਿੰਦੇ ਅਸਟੇਟ, ਰੀਅਲ ਅਸਟੇਟ ਨੂੰ ਜਾਂ ਜਾਇਦਾਦ ਨੂੰ ਸਾਰੀ, ਸੰਪੇ ਕਾਰਨੇ ਈਸ਼ਰ 'ਤੇ ਆਈਏ। ਬਾਬਾ ਨਾਨਕ ਕਹਿੰਦਾ ਸੰਪੇ ਪੁਰਬ ਲਿਖੇ ਕੀ ਪਾਈਏ, ਉਹ ਤੈਨੂੰ ਆਪੇ ਮਿਲ ਜਾਣੀ ਹੈ। ਕਈ ਐਡੇ ਪਾਪੀ, ਐਡੇ ਚੰਦਰੇ ਬੰਦੇ ਹੁੰਦੇ ਆ, ਉਹ ਇੰਨੇ ਮੰਦੇ ਕੰਮ ਕਰਦੇ, ਉਹਨਾਂ ਦੇ ਇੰਨੇ ਕੰਮ ਫਲ ਰਹੇ ਸਾਰੇ, ਉਹ ਪਿਛਲਾ ਹੈ। ਇਸ ਕਰਕੇ ਜਿਹੜਾ ਪਿਛਲਾ ਕਰਮ ਦਾ ਬੀਜਿਆ, ਕਰਮ ਦਾ ਫਲ ਨਹੀਂ ਨਾਸ ਹੁੰਦਾ, ਇਸ ਕਰਕੇ ਉਹ ਤੁਹਾਨੂੰ ਮਿਲੇਗਾ ਜ਼ਰੂਰ। ਪਰ ਜੇ ਤੁਸੀਂ ਕਰਮ ਨੂੰ ਨਾਸ ਕਰਨਾ ਹੈ ਤਾਂ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਇਹ ਉਹ ਲਿਖ ਰਿਹਾ ਜਿਹੜਾ ਕਬੀਰ ਸਾਹਿਬ ਦਾ ਪਹਿਲਾ ਦੀਖਿਆ ਦੇਣ ਵਾਲਾ ਗੁਰੂ ਸੀ ਰਾਮਾਨੰਦ। ਕਬੀਰ ਸਾਹਿਬ 'ਤੇ ਚੜ੍ਹ ਗਏ ਉੱਥੋਂ ਵੀ, ਤਾਂ ਜਦੋਂ ਰੱਬ ਨੂੰ ਸਿੱਧਾ ਗੁਰੂ ਮੰਨਿਆ, ਪਰ ਦੀਖਿਆ ਜਿਹਨਾਂ ਕੋਲੋਂ ਲਈ, ਉਹ ਰਾਮਾਨੰਦ ਦਾ ਇੱਕੋ ਇੱਕ ਸ਼ਬਦ ਔਰ ਕਬੀਰ ਸਾਹਿਬ ਦੇ ਸੈਂਕੜੇ ਸ਼ਬਦ। ਇਸ ਕਰਕੇ ਕਬੀਰ ਸਾਹਿਬ ਚੜ੍ਹ ਗਏ ਤਾਂ, ਪਰ ਉਹਨਾਂ ਦਾ ਜਿਹੜਾ ਉਹ ਵੀ ਲਿਖ ਰਿਹਾ ਵੀ ਗੁਰ ਕਾ ਸ਼ਬਦ ਕਾਟੇ ਕੋਟ ਕਰਨ, ਜੇ ਕਰਮਾਂ ਨੂੰ ਕੱਟਣਾ ਤਾਂ ਗੁਰੂ ਦਾ ਸ਼ਬਦ, ਨਾਮ, ਬਚਨ, ਦੀਖਿਆ ਜਿਹਨੂੰ ਗੁਰਮੰਤਰ ਕਿਹਾ, ਇਹ ਜਪੋ ਪਰਮੇਸ਼ਵਰ ਦਾ ਨਾਮ, ਉਹਦੇ ਨਾਲ ਕਰਮ ਕੱਟੇ ਜਾਂਦੇ, ਨਹੀਂ ਤਾਂ ਕਰਮ ਦਾ ਫਲ ਜ਼ਰੂਰ ਭੋਗੇਂਗੇ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਵੀ ਥਿਰ ਘਰੇ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ
ਕਾਜ ਸੁਆ।
ਨਾਮ ਜਪ ਜਪ ਕੇ ਮਨ ਖੜਾ ਕਰ, ਉਹਦੇ ਨਾਲ ਤੇਰੇ ਕਾਜ ਸੁਆਰੇ ਜਾਣੇ ਆ। ਬਾਕੀ ਤੈਨੂੰ ਪੂਰਵ ਸੰਪੇ ਕਾਰਨੇ ਈਸ਼ਰ ਤੇ ਆਈਏ, ਸੰਪੇ ਪੁਰਬ ਲਿਖੇ ਕੀ ਪਾਈਏ, ਉਹ ਆਪੇ ਤੈਨੂੰ ਮਿਲ ਜਾਣਾ ਸਭ ਕੁਛ। ਪਰ ਮਹਾਰਾਜ ਕਹਿੰਦੇ ਆ ਆਪਣੀ ਬਾਣੀ 'ਚ ਕਹਿੰਦੇ ਆ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਤੋ ਸਾਡਾ ਸਾਰਾ ਜ਼ੋਰ ਹੀ ਕਾਹਦੇ ਤੇ ਹੈ, ਮਨ ਨੂੰ ਖੜਾ ਕਰਨ ਲਈ। ਫੇਰ ਘਰ ਬੈ
ਹਰ ਜਨ ਪਿਆ।
ਹੁਣ ਬਾਬੇ ਦੀ ਬੀੜ ਲਿਆਉਣੀ ਪਿੰਡੀ ਥਾਂ, ਮੋਰੇ ਮੋਰੇ ਟੱਲ ਵਜਾਈ ਜਾਣਾ, ਪਾਣੀ ਛਣਕਾਈ ਜਾਣਾ, ਬੀੜ ਭਾਈ ਨਾਲ ਸਿਰ 'ਤੇ ਰੱਖੀ ਹੋਣੀ, ਨਾਲ ਸਾਰੇ ਜਿਹੜੇ ਚੌਰ ਕਰਨ ਵਾਲੇ, ਅਤੇ ਆਹ ਸ਼ਬਦ ਪੜ੍ਹਦੇ ਜਾਣਾ, ਥੇਰ ਘਰ ਬੈਸੋ
ਹਰ ਜਨ ਪਿਆ। ਅਤੇ
ਉਹ ਥੇਰ ਘਰ 'ਤੇ ਕਹਿੰਦੇ ਨਹੀਂ, ਉਹ ਥੇਰ ਘਰ ਬੈਸੋ
ਹਰ ਜਨ ਪਿਆ ਰੇ।
ਭਈ ਗੁਰੂ ਗ੍ਰੰਥ ਸਾਹਿਬ ਹੀ ਸਿਰ 'ਤੇ ਚੱਕੇ ਆਹ ਸ਼ਬਦ ਪੜ੍ਹ ਰਿਹਾ, ਅਤੇ
ਸਤਿਗੁਰ ਕਾਜ ਸਵਾ।
ਵੀ ਸਤਿਗੁਰ ਭਾਈ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਹੈ ਥੇਰ ਘਰੇ ਬੈਸੋ ਹਰ ਜਨ ਪਿਆਰੇ। ਅਤੇ ਇਹੋ ਹੀ ਹੈ, ਇਹ ਪਾਂਡਾ ਤੋਏ
ਬੈਸੇ ਧੂਪ ਦੇਵ ਹੋ, ਪਾਂਡਾ ਤੋਏ ਬੈਸੇ ਧੂਪ ਦੇਵ।
ਮਨ ਦਾ ਬਿਠਾਲਣਾ ਹੀ ਸਿੱਧ ਗੋਸ਼ਟ, ਜਿਹੜਾ ਮਾਸਟਰ ਪੀਸ ਹੈ ਮਹੱਲੇ ਪਹਿਲੇ ਦਾ, ਐਡੀ ਉੱਚੀ ਬਾਣੀ, ਉਹ ਸ਼ੁਰੂ ਇੱਥੋਂ ਹੁੰਦੀ ਹੈ। ਹੇ ਸਿੱਧੋ, ਤੁਸੀਂ ਆਪਣੇ ਆਪ ਨੂੰ ਸਿੱਧ ਕਹਾਉਂਦੇ ਹੋ? ਉਹ ਕਹਿੰਦੇ ਜੀ ਹਾਂ, ਅਸੀਂ ਦੇਖੋ ਸਾਡੀ ਸਭਾ, ਅਸੀਂ ਐਨ ਚੌਂਕੜੀਆਂ ਮਾਰ ਕੇ ਬੈਠੇ ਹਾਂ ਸਿੱਧ ਸਭਾ। ਕਹਿੰਦੇ ਬਾਬਾ ਨਾਨਕ ਕਹਿੰਦੇ ਤੁਹਾਡੇ ਮਨ ਦੀ ਤਾਂ ਚੌਂਕੜੀ ਲੱਗੀ ਨਹੀਂ, ਤੁਸੀਂ ਜੰਗਲਾਂ 'ਚ ਵੀ ਆ ਗਏ, ਸਭ ਕੁਛ ਐਨ ਬੈਠੇ ਚੌਂਕੜੀਆਂ ਮਾਰ, ਬੜੀਆਂ ਬੜੀਆਂ ਤਪੱਸਿਆ ਕਰ ਰਹੇ ਹੋ, ਅਤੇ ਮਨ ਤਾਂ ਤੁਹਾਡੇ ਵਿਚਾਰਾਂ ਰਾਹੀਂ ਬਾਹਰ ਕਿਤੇ ਨਿਕਲ ਗਿਆ, ਤੁਹਾਡੀ ਇਹ ਕਾਹਦੀ ਸਭਾ? ਸਭਾ ਉਹਨਾਂ ਦੀ ਜਿਹੜੇ ਮਨ ਨੂੰ ਬਿਠਾਲ ਕੇ ਬੈਠੇ ਹੋਣ। ਉਹ ਸਿੱਧਾ ਅਸਲ
ਸਿੱਧ ਸਭਾ ਕਰ ਆਸਣੇ ਬੈਠੇ,
ਇੱਥੋਂ ਗੁਰੂ ਬਾਬੇ ਦਾ ਗਿਆਨ ਸ਼ੁਰੂ ਹੁੰਦਾ ਸਿੱਧ ਗੋਸ਼ ਦਾ। ਭਈ ਸਿੱਧ ਸਭਾ ਕਿਹੜੀ? ਕਰ ਆਸਣੇ ਬੈਠੇ, ਜਿਹਦਾ ਮਨ ਅੰਦਰ ਆਸਣ ਲਾ ਕੇ ਬੈਠ ਜਾਏ, ਮਨ ਟਿਕ ਜਾਏ, ਉਹ ਸਿੱਧ ਸਭਾ। ਅੱਗੇ ਸੰਤ ਸਭਾ ਆਏਗੀ, ਉਹ ਹੈ ਕਰਮ ਖੰਡ ਦੀ ਖੇਲ, ਜਿੱਥੇ ਸੰਤ ਜਾਂਦੇ ਉੱਥੇ ਜੈ ਜੈਕਾਰ ਹੀ ਰੱਬ ਦੀ ਹੋ ਰਹੀ ਹੈ, ਸ਼ਬਦ ਹੀ ਜਪਿਆ ਜਾ ਰਿਹਾ, ਜੈ ਜੈਕਾਰ ਹੋ ਰਹੀ ਹੈ। ਇੱਥੋਂ ਸਿੱਧ ਕਹਿੰਦੇ ਤੁਹਾਡੀ ਸਿੱਧ ਕਾਹਦੀ? ਤੁਹਾਡੇ ਤਾਂ ਮਨ ਭਾਉਣ ਡਿਆ, ਆਓਗੀ ਰਹਾਓ ਦੀ ਤੁਕ, ਉਤਲੀਆਂ ਤੁਕਾਂ ਰਹਾਓ 'ਚ ਸਮਾਉਣਗੀਆਂ। ਅਤੇ ਇੱਕੋ ਰਹਾਓ ਹੈ ਐਡੀ ਵੱਡੀ ਮੁਸ਼ਕਲ ਬਾਣੀ ਦਾ, ਸਿੱਧ ਗੋਸ਼ ਦਾ, ਉਹ ਅੱਗੇ ਉਸ ਆਪਣੇ ਟਿਕਾਣੇ 'ਤੇ ਆਏਗਾ। ਬਾਬਾ ਇਹਨਾਂ ਗਿਆਨ ਇੱਥੋਂ ਸ਼ੁਰੂ ਕੀਤਾ ਵੀ ਤੁਹਾਡੀ ਕੋਈ ਸਿੱਧ ਸਭਾ ਨਹੀਂ ਹੈ, ਕਿਉਂਕਿ ਜਿਸ ਵੇਲੇ ਮਨ ਬੈਠ ਜਾਂਦਾ ਇਹਦੇ 'ਚ ਅਥਾਰ ਇਹਦੀਆਂ ਸਿੱਧੀਆਂ ਆ ਜਾਂਦੀਆਂ। ਸੁਣਿਆ ਸਿੱਧ ਪੀਰ ਸੁਰਨਾਥ, ਜਦੋਂ ਇਹ ਕੰਨਾਂ 'ਚ ਨਾਮ ਸੁਣਨ ਲੱਗ ਪੈਂਦਾ, ਮਨ ਅੰਦਰ ਬੈਠ ਜਾਂਦਾ, ਟਿਕ ਜਾਂਦਾ, ਇਹਦੇ 'ਚ ਅਥਾਹ ਤਾਕਤ ਆ ਜਾਂਦੀ ਹੈ, ਉਹਨੂੰ ਸਿੱਧੀ ਕਹਿੰਦੇ ਆ। ਇਸ ਕਰਕੇ ਸਿੱਧ ਸਭਾ ਕੀ ਹੈ? ਤੁਹਾਡੀਆਂ ਜੋਗੀਆਂ ਦੀ ਸਿੱਧ ਸਭਾ ਨਹੀਂ ਹੈ, ਸਿੱਧ ਸਭਾ ਕੀ ਹੈ?
ਸਿੱਧ ਸਭਾ ਕਰ ਆਸਣ ਬੈਠੇ, ਸਿੱਧ ਸਭਾ ਆਸਣ
ਆਸਣੇ,
ਸਿੱਧ ਸਭਾ ਕਰ ਆਸਣੇ,
ਮਨ ਬੈਠ ਜਾਏ,
ਸਿੱਧ ਸਭਾ ਕਰ ਆਸਣ, ਸਿੱਧ ਸਭਾ ਕਰ ਆਸਣ, ਸੰਤ ਸਭਾ ਜੈਕਾਰ, ਸੰਤ ਸਭਾ ਜੈਕਾਰ।
ਬਾਬਾ ਨਾਨਕ ਕਹਿੰਦੇ ਮੈਂ ਗੋਰਖ ਅੱਗੇ ਨਹੀਂ ਹੁੰਦਾ, ਜੇ ਕਿਸੇ ਬੰਦੇ ਅੱਗੇ ਨਹੀਂ ਮੈਂ ਅੱਗੇ ਆਦੇਸ਼ ਕਰਦਾ, ਜਾਂ ਕੋਈ ਮੇਰਾ ਬੰਦਾ ਗੁਰੂ ਨਹੀਂ ਹੈ।
ਤੇਸੇ ਆਗੇ ਰਹਿ ਰਾਸ ਮਾਰੀ, ਸਾਚਾ ਆਪਰੇ ਅਪਾਰ, ਤੇਸੇ ਆਗੇ ਰਹਿ ਰਾਸ ਮਾਰੀ, ਸਾਚਾ ਆਪਰੇ ਅਪਾਰ।
ਇਹ ਰਹਿ ਰਾਸ ਉਸ ਵੇਲੇ ਬਾਬੇ ਨਾਨਕ ਵੇਲੇ ਗ੍ਰੰਥ ਸਾਹਿਬ ਨਹੀਂ ਸੀ ਬਣਿਆ, ਹਾਲੇ
ਉਹ ਰਹਿ ਰਾਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਹੀਂ ਸੀ ਪੜ੍ਹਦੇ, ਜੰਗ ਰਹਿ ਰਾ, ਉਹ ਰਹਿ ਰਾਸ ਕੀ ਆ? ਸੱਚ ਅਪਰ ਪਾਰੋ, ਮੈਂ ਉਹਦੀ ਰਾਸ ਦੇ ਵਿੱਚ ਆਇਆ, ਜਿੱਦਾਂ ਉਹਦੇ ਵੱਲ ਮੇਰਾ ਇਸ਼ਾਰਾ ਹੈ। ਤੁਸੀਂ ਗੋਰਖ ਨੂੰ ਧਿਆਨ 'ਚ ਲਿਆਉਂਦੇ ਹੋ,
ਅਸੀਂ ਰਹਿ ਰਾਸ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੁਣਾਉਂਦੇ ਉਹਨਾਂ ਨੂੰ, ਉਹ ਮਹਾਰਾਜ ਦੀ ਰਹਿ ਰਾਸ ਦੇਖਿਓ।
ਤਿਸ ਆਗੇ ਰਹਿ ਰਾਸ ਮਾਰੀ, ਸਾਚਾ ਅਪਰੇ ਅਪਾਰੋ, ਤਿਸ ਆਗੇ ਰਹਿ ਰਾਸ ਮਾਰੀ, ਸਾਚਾ ਅਪਰੇ ਅਪਾਰੋ।
ਰਹਿ ਰਾਸ ਕੀ?
ਇਹ ਜਿਨ ਕੋ ਪੂਰਬੇ ਲਿਖਿਆ,
ਮਹੱਲਾ ਚੌਥਾ ਖੋਲਦਾ ਰਹਿ ਰਾਸ ਦਾ ਪਾਠ।
ਤੇ ਜਿਨ ਕਾ ਪੂਰਵੇ ਲਿਖਿਆ ਸੇ ਆਏ ਮਿਲੇ ਗੁਰੂ ਪਾਸੇ, ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ। ਹਰ ਨਾਮ ਜੀਨਾ ਰਹਿ ਰਾਸੇ, ਹਰ ਨਾਮ ਜੀਨਾ ਰਹਿ ਰਾਸੇ।
ਉਸ ਪਾਠ ਦਾ ਕੀ ਫਾਇਦਾ ਜੇ ਰਹਿ ਰਾਸੇ ਤੁਸੀਂ ਨਾਮ ਨੀ ਜਪਿਆ?
ਜਿਨਕ ਪੂਰਵੇ ਲਿਖਿਆ,
ਉਹ ਕਰਮ ਕਾਂਡ ਹੈ, ਪਾਠ ਕਰਨਾ ਕਰਮ ਕਾਂਡ ਹੈ। ਸਾਡੀ ਰਹਿ ਰਾਸ ਕੀ ਹੈ?
ਮੇਰੇ ਮੀਤ ਗੁਰਦੇਵ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਗੁਰਮਤੇ ਨਾਮ ਮੇਰਾ ਪ੍ਰਾਨ ਸਖਾਈ, ਹੇ ਗੁਰਮਤੇ ਨਾਮ ਮੇਰਾ ਪ੍ਰਾਨ ਸਖਾਈ, ਹਮਰੀ ਰਹਿ ਰਾਸੇ।
ਹਰੇ
ਕੀਰਤੇ ਹਮਰੀ ਰਹਿ ਰਾਸੇ, ਜਿਨ ਕੋ ਪੂਰਵੇ ਲਿਖੇ ਸੇ ਆਏ ਮਿਲੇ ਗੁਰ ਪਾਸੇ, ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਹਰ ਨਾਮ ਜਿਨਾ ਰਹਿ ਰਾਸੇ।
ਜਪ ਹੋ
ਜਪ ਹੋ ਤਾਂ ਏਕੋ ਨਾਮ।
ਬਾਕੀ ਪਾਠ ਫੂਠ ਕੀ ਹੈ?
ਅਵਰੇ ਨੇਰਾ ਫਲ ਕਾਮਾ, ਅਵਰੇ ਨੇਰਾ ਫਲ ਕਾਮਾ।
ਸੋ ਸਿੱਧ ਸਿੱਧ ਸਭਾ ਕਰ
ਆਸਣੇ ਬੈਠੇ
ਬੈਠੇ,
ਸਿੱਧ ਸਭਾ ਕਰ
ਆਸਣੇ। ਇਹ ਮੈਂ ਨਹੀਂ ਕੱਢਦੇ ਕਿ ਸਿੱਧ ਸਭਾ ਬੜੇ ਆਸਣ ਲਾ ਕੇ ਬੈਠੇ ਸੀ। ਇਹ ਤੇ ਐਡਾ ਵੱਡਾ ਉੱਚਾ ਗਿਆਨ ਹੈ, ਮਨ ਦਾ ਬੈਠਣਾ ਹੈ।
ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ, ਸਾਚਾ ਅਪਰੇ ਅਪਾਰ, ਤਿਸ ਆਗੇ ਰਹਿ ਰਾਸ ਹਮਾਰੀ, ਸਾਚਾ ਅਪਰੇ ਅਪਾਰ।
ਇਹ ਮਸਤਕ ਕਾਠ, ਮਸਤਕ ਕਾਠ, ਮੱਥੇ ਦਾ ਕੱਟਣਾ ਕੀ? ਆਪਣੇ ਵਿਚਾਰ ਬੰਦ ਕਰਨੇ, ਇੱਥੋਂ ਉੱਠਣੇ, ਅੰਦਰੋਂ ਖਿਆਲ ਬੰਦ ਕਰਨੇ।
ਮਸਤਕ ਕਾਠ ਤਰੀ ਤਿਸ ਆਗੇ, ਮਸਤਕ ਕਾਠ ਤਰੀ ਤਿਸ ਆਗੇ, ਮਸਤਕ ਕਾਠ ਤਰੀ ਤਿਸ ਆਗੇ, ਤਨ ਮਨ ਆਗੇ ਦੇਉ।
ਮਸਤਕ ਕਾਠ
ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੇ, ਨਾਨਕ ਸੰਤ ਮਿਲੇ ਸੱਚ ਪਾਈ ਸਹਿਜ ਪਾਏ ਜਸ ਲੇ।
ਹੁਣ ਬਾਬੇ ਨਾਨਕ ਨੂੰ ਕਿਹੜਾ ਸੰਤ ਮਿਲਿਆ ਸੀ? ਰਾੜੇ ਵਾਲਾ, ਕਲੇਰਾਂ ਵਾਲਾ ਜਾਂ ਕਿਹੜਾ? ਬਾਬਾ ਜੀ ਲਿਖਦਾ ਆਪਣੀ ਬਾਣੀ 'ਚ ਨਾਨਕ ਸੰਤ ਮਿਲੇ, ਇਹ ਕੋ ਬਾਬਾ ਅਤਰਸੇ ਮਿਲਿਆ ਸੀ ਜਾਂ ਕੀ? ਇਹ ਸੰਤ ਸਮਾਜ ਕੋਲੋਂ ਅਸੀਂ ਪੁੱਛਦੇ ਹਾਂ। ਹੁਣ ਸੰਤ ਸਮਾਜ ਤੁਰ ਪਿਆ, ਐਡਾ ਵੱਡਾ ਟੋਲਾ ਹੈ, ਤਕੜਾ ਹੋ ਗਿਆ ਸਾਧ ਟੋਲਾ। ਉਹ ਬਾਬਾ ਨਾਨਕ ਇਹਨੂੰ ਸੰਤ ਕਹਿ ਰਿਹਾ? ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਲਿਓ, ਸੰਤ ਦੇ ਤੱਤੇ ਨੂੰ ਔਂਕੜ ਉੱਥੇ। ਇਹ ਸੰਤ ਇਜ਼ ਇਕੁਅਲ ਟੂ ਸਤਿਗੁਰ ਇਜ਼ ਇਕੁਅਲ ਟੂ ਸਾਧ। ਇਹ ਸਤਿਗੁਰ ਹੈ ਜਿਹੜਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸੁਭਾਏ। ਸੰਤ ਸਾਡੀ ਦੇਹ ਨਹੀਂ ਹੈ, ਸਾਰੀ ਲਫ਼ਜ਼ 'ਚ ਸਾਧ ਸੰਤ ਸਤਿਗੁਰ, ਜੇ ਬਾਬੇ ਨਾਨਕ ਦਾ ਸੰਤ ਸਤਿਗੁਰ ਉਹੀ ਸਾਡਾ। ਇਸ ਕਰਕੇ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲਿਓ, ਇਹ ਸੰਤ ਉਹੀ ਹੈ। ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੀ ਹਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਉਹ ਸੰਤ ਮਿਲਦਾ ਅੰਦਰਲਾ ਸੰਤ, ਅੰਦਰਲਾ ਸਾਧ ਅਤੇ ਅੰਦਰਲਾ ਸਤਿਗੁਰ, ਜਿਹਦੀ ਦੇਹ ਨਹੀਂ ਆ, ਜੋਤ ਸਰੂਪੀ ਹੈ, ਨਾਦ ਸਰੂਪੀ ਹੈ, ਬਹੁਤ ਪਤਾ ਨਹੀਂ ਕਿੰਨੇ ਕੁ ਗੁਣ ਆ ਉਸ, ਉਹ ਹੈ ਰੱਬ ਦਾ ਇੱਕ ਲੈਫਟੀਨੈਂਟ ਵਜੂਦ, ਇੱਕ ਐਸਾ ਲਿੰਕ ਜਿਹੜਾ ਅਭਿਆਸੀ ਭਗਤ ਔਰ ਰੱਬ ਦੇ ਦਰਮਿਆਨ 'ਚ ਉਹਨੂੰ ਜੋੜਨ ਵਾਲਾ ਉਹ ਲਿੰਕ ਹੈ। ਉਹ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਆਪਣੇ ਨਾਲ ਨਹੀਂ ਉਹ ਮਿਲਦਾ, ਵਿਛੜਿਆ ਮੇਲੇ ਪ੍ਰਭੂ ਔਰ ਦਰਗਾਹ ਦੇ ਵਿੱਚ ਵੀ ਉਹ ਸਾਨੂੰ ਸਹਾਈ ਹੁੰਦਾ। ਸੱਜਣ ਸਹੀ ਨਾਲੇ ਮੈਂ ਜੋ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ, ਸਤਿਗੁਰ ਜਿਹਨਾਂ ਨੇ ਇਹੋ ਜਿਹਾ ਕੀਤਾ ਉਹ ਦਰਗਾਹ ਤੱਕ ਨਾਲ ਜਾਂਦਾ ਹੈ। ਇਸ ਕਰਕੇ ਉਹਨੂੰ ਹੀ ਸੰਤ ਕਿਹਾ ਹੈ। ਇਹ ਸਿੱਧ ਸੁਭਾ ਕਰ ਆਸਣੇ ਬੈਠੇ ਜੋਗੀ, ਗੋਰਖ ਨੂੰ ਸੰਤ ਮੰਨਦੇ ਸੀ, ਗੋਰਖ ਗਾਂ ਮਾਇਆ ਮਛੰਦਰ ਨੂੰ ਸੰਤ ਮੰਨਦਾ ਸੀ। ਰਿਸ਼ੀ ਮੁਨੀਆਂ ਤੋਂ ਤੈਅ ਕੇ ਸੰਤ ਸਾਧ ਅਤੇ ਸਤਿਗੁਰ ਦੇਹ 'ਚ ਤੁਰੇ ਆਉਂਦੇ ਸੀ। ਇਸ ਗਿਆਨ ਨਾਲ ਭੰਨ ਕੇ ਰੱਖ ਦਿੱਤੀ ਦੇਹੀ, ਵੀ ਦੇਹੀ 'ਚ ਗਿਆਨ ਕੋਈ ਚੀਜ਼ ਨਹੀਂ ਮੰਨਦਾ। ਸਿੱਧ ਸੁਭਾ ਕਰ ਆਸਣੇ ਬੈਠੇ
ਸੰਤ ਸਭਾ ਜੈਕਾਰੋ, ਸੰਤ ਸਭਾ ਜੈਕਾਰੋ, ਇਤੇ ਸਿਆ ਗਏ ਰਹਿ ਰਸ ਮਾਰੀ ਸਾਚਾ ਆਪਣੇ ਅਪਾਰੋ। ਮਸਤਿਕ ਕਾਟ ਤਰੀ ਤਿਸਿਆ ਗੇ, ਮਸਤਿਕ ਕਾਟ ਤਰੀ ਤਿਸਿਆ ਗੇ, ਮਨ ਤਨ ਆਗੇ ਦੇਉ। ਮਸਤਿਕ ਕਾਟ ਤਰੀ ਤਿਸਿਆ ਗੇ, ਤਨ ਮਨ ਆਗੇ ਦੇਉ। ਨਾਨਕ ਸੰਤ ਮਿਲੇ ਸੱਚ ਪਾਈਏ, ਨਾਨਕ ਸੰਤ ਮਿਲੇ ਸੱਚ
ਨਾ, ਇੱਥੇ ਬਾਹਰਲੇ ਸੰਤਾਂ ਨੂੰ ਮਿਲ ਗਏ ਤੇ ਸੱਚ ਤੁਹਾਨੂੰ ਮਿਲ ਜਾਊਗਾ।
ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੈ।
ਉਹ ਜੋਗੀਓ ਕਿਉਂ ਤੰਗ ਹੋ ਰਹੇ, ਘਰ ਬਾਰ ਛੱਡੇ, ਇੰਨੀਆਂ ਕਠਿਨ ਤਪੱਸਿਆ ਜੰਗ, ਕਿਉਂ ਨੀ ਤੁਸੀਂ ਆਰਾਮ ਨਾਲ ਘਰ ਬੈਠ ਕੇ ਨਾਮ ਜਪਦੇ? ਤੁਸੀਂ ਇਹ ਕਿਉਂ ਇੰਨਾ ਔਖੇ ਹੁੰਦੇ?
ਰਹਾਓ ਆਇਆ ਹੁਣ ਸੋਰ ਵੱਡਾ ਉਪਦੇਸ਼ ਆਵਾ।
ਕਿਆ ਭਾਵੀ ਹੈ, ਕਿਆ ਭਾਵੀ ਹੈ, ਸੱਚੇ ਸੂਚਾ ਹੋਏ, ਕਿਆ ਭਾਵੀ ਹੈ, ਕਿਆ ਭਾਵੀ ਹੈ।
ਕਿਉਂ ਪਾਉਂਦੇ ਫਿਰਦੇ ਹੋ ਜੋਗੀ, ਉਹ ਆਪਣੇ ਮਨ ਨੂੰ ਪਾਉਣਾ ਬੰਦ ਕਰੋ, ਬਾਹਰ ਕੀ ਪਾਉਂਦੇ ਫਿਰਦੇ ਹੋ?
ਔਰ ਤੁਸੀਂ ਤੀਰਥਾਂ 'ਤੇ ਨਾ ਕੇ ਸੱਚੇ ਹੁੰਦੇ ਹੋ, ਸ਼ਬਦ ਨਾਲ ਜੁੜੋ ਜਿਹਦੇ ਨਾਲ ਸੱਚੇ ਹੋਵੋਗੇ।
ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਭਾਵੇਂ ਜਿੰਨੀ ਵਾਰ ਮਰਜ਼ੀ ਨਾ ਕੇ ਸੁੱਚਾ ਹੋ ਜਾ, ਜਪ ਦਾ ਅਸੂਲ ਹੈ ਵੀ ਸੋਚੇ ਸੋਚ ਨਾ ਹੋਵੀ, ਤੂੰ ਨਹਾ ਕੇ ਸੁੱਚਾ ਨਹੀਂ ਹੋ ਸਕਦਾ। ਇੱਥੇ ਸੋਚਣਾ ਉਹ ਨਹੀਂ ਹੈ ਦਿਮਾਗ ਦਾ, ਜਪ ਬਾਣੀ ਉਹ ਸੋਚਣਾ ਅੱਗੇ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਉਹ ਸਹਿ ਸਿਆਣਪਾਂ ਸੋਚਣਾ ਹੈ। ਪਹਿਲੀ ਹੈ ਸੋਚੇ ਸੋਚ ਨਾ ਹੋਵੇ, ਇੱਥੋਂ ਸ਼ੁਰੂ ਕੀਤਾ। ਵੱਡਾ ਕਰਮ ਆ ਰਿਹਾ ਸੀ ਬ੍ਰਾਹਮਣਵਾਦ ਜਿਹੜਾ ਸਿੱਖੀ 'ਚੋਂ ਤੁਰ ਪਿਆ। ਸਾਨੂੰ ਹਰ ਵੇਲੇ ਸੁੱਚਾ ਨਾ ਕੇ ਸੁੱਚੇ ਹੋਣਾ ਜੀ। ਉਹ ਮਹਾਰਾਜ ਕਹਿੰਦੇ ਆ ਪਿੰਡਾਂ ਤੋਂ ਸੂਚੇ ਇਹ ਨਾ ਆਖੀਏ, ਬਹਿਣ ਜੇ ਪਿੰਡਾਂ ਤੋਂ ਸਿੱਖ ਹਰ ਕੰਮ ਕੋਈ ਗੁਰੂ ਸਾਰਾ ਸਿੱਖੀ ਤੁਸੀਂ ਦੇਖ ਲਓ। ਉਹ ਮਹਾਰਾਜ ਬਾਬਾ ਨਾ ਫਿਰ ਮਾਲਾ ਪਹਿਲਾਂ ਕਹਿ ਰਿਹਾ ਸੂਚੇ, ਉਹੋ ਹੀ ਆਸਾ ਦੀ ਵਾਰ 'ਚ ਰੋਜ਼ ਸ਼ਲੋਕ ਪੜ੍ਹੀ ਜਾਣਾ, ਸੂਚੇ ਨਾ ਆਖੀਏ ਬਹਿਣ ਜੇ ਪਿੰਡਾਂ ਤੋਂ, ਨਾਲੇ ਆਪ ਹੀ ਨਾ ਗਿਆ ਜਾਣਾ ਫਿਰ ਸੁੱਚੇ। ਮਹਾਰਾਜ ਕਹਿੰਦੇ ਸਿੱਧਾਂ ਨੂੰ ਕਹਿੰਦੇ ਹੋ ਤੁਸੀਂ, ਕਹਿੰਦੇ ਤੀਰਥਾਂ 'ਤੇ ਜਾ ਕੇ ਸੁੱਚੇ ਹੋ ਜਾਂਦੇ ਹੋ, ਆ ਦੇਖੋ ਰਹਾਓ ਦੀ ਤੁੱਕ।
ਕਿਆ ਭਾਵੀ ਹੈ, ਕਿਆ ਭਾਵੀ ਹੈ, ਸੱਚੇ ਸੂਚਾ ਹੋਏ, ਕਿਆ
ਰੱਬ ਦੇ ਨਾਮ ਨਾਲ ਸੁੱਚੇ ਹੋ ਗਏ।
ਕਿਆ ਭਾਵੀ ਹੈ, ਕਿਆ ਭਾਵੀ ਹੈ, ਸੱਚੇ ਸੂਚਾ ਹੋਏ, ਕਿਆ ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਸਾਚ ਸ਼ਬਦ ਬਿਨ ਮੁਕਤ।
ਰਹਾਓ ਲਾਤਾ ਸ਼ਬਦ ਉਹੀ ਹੈ ਜਿਹੜਾ ਜਪ ਚ ਇੱਕੋ ਵਾਰੀ ਆਇਆ ਘੜੀਆ। ਸ਼ਬਦ ਸੱਚੀ ਟਕਸਾਲ, ਸਾਰੇ ਬਾਣੀ ਦੇ ਵੀ ਸ਼ਬਦ ਹੈ, ਪਰ ਇਹ ਸਾਰੇ ਬਾਣੀ ਦੇ ਸ਼ਬਦ ਜਿੰਨੇ ਹੈ ਇੱਕ ਸ਼ਬਦ ਦੇ ਜਪਣਾ ਲਾਉਣਗੇ। ਇਸ ਕਰਕੇ ਉਹਦਾ ਸ਼ਬਦ ਜਪਣ ਵਾਲਾ ਹੈ, ਉਹਦੇ ਵੱਲ ਇਸ਼ਾਰਾ ਹੈ ਵੀ ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਜਿੰਨ ਚਿਕਰ ਤੁਸੀਂ ਨਾਮ ਨਹੀਂ ਜਪਦੇ, ਸ਼ਬਦ ਦੀ ਕਮਾਈ ਨਹੀਂ ਪਰਮੇਸ਼ਰ ਦੇ ਨਾਮ ਦੀ ਕਰਦੀ, ਤੁਸੀਂ ਮੁਕਤੀ ਨਹੀਂ ਪ੍ਰਾਪਤ ਹੋਣੇ। ਤੁਸੀਂ ਜਮਾਂ ਦੇ ਨਾਲ ਜਾਓਗੇ, ਧਰਮਰਾਜ ਦੇ ਪੇਸ਼ੀ ਪਊ, ਔਰ ਉਹ ਫਲ ਵੱਢਣ ਲਈ ਤੁਸੀਂ ਮੁੜ ਕੇ ਆ ਜਾਓਗੇ। ਇਸ ਕਰਕੇ ਤੁਹਾਡਾ ਆਉਣਾ ਜਾਣਾ ਮੁਕਤੀ ਨਹੀਂ ਹੋਏਗੀ। ਇਸ ਕਰਕੇ ਤੁਹਾਨੂੰ ਤਿੰਨ ਸਦਾਵਾਂ ਵਾਸ਼ ਹੈ ਕਿਉਂਕਿ ਤੁਹਾਡਾ ਮਨ ਭਉ ਰਿਹਾ
ਕਿਆ ਭਾਵੀ ਹੈ ਕਿਆ ਭਾਵੀ ਹੈ ਸੱਚੇ ਸੁੱਚਾ ਹੋਏ
ਤਾਂ ਫਿਰ ਪਹਿਲੀ ਤੁਕ ਲਾਈ ਗਿਆਨ ਦੀ
ਸਿੱਧ ਸਭਾ ਕਰ ਆਸਣੇ ਬੈਠੇ
ਬੈਠੇ
ਸੰਤ ਸਭਾ ਜੈਕਾਰੋ
ਤੇ ਤਿਸਿਆ ਗੇ ਰਹਿ ਰਸ ਹੁਮਾਰੀ
ਸਾਚਾ ਆਪਣੇ ਅਪਾਰੋ
ਏ ਮਸਤਕ ਕਾਟ ਤਰੀ ਤਿਸਿਆ ਗੇ ਤਨ ਮਨ ਆਗੇ ਦੇਓ
ਨਾਨਕ ਸੰਤ ਮਿਲੇ ਸੱਚ ਪਾਏ ਸਹਿਜ ਪਾਏ ਦੱਸ
ਕਿਉਂ ਔਖੇ ਹੋ ਰਹੇ ਹੋ ਕੀ ਕਰੋ
ਹਸੰਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਇਹ ਵਿੱਚੇ ਹੋਵੇ ਮੁਕਤ
ਪਰ ਉਸ ਸਤਿਗੁਰੂ ਨੂੰ ਸਮਝ ਲਓ ਸਤਿਗੁਰੂ ਤੁਹਾਡਾ ਗੋਰਖ ਨਹੀਂ ਹੈ ਕੋਈ ਬੰਦਾ ਨਹੀਂ ਹੈ ਸਤਿਗੁਰੂ ਇਸ ਕਰਕੇ
ਨਾਨਕ ਸਤਿਗੁਰੇ ਪੇਟੇ ਹੈ ਨਾਨਕ ਸਤਿਗੁਰ ਪੇਟੇ ਹੈ
ਤੁਹਾਡੀ ਸਿੱਧੀ ਆ ਪਾਗਿਆ ਜੋਗੀਆਂ ਦੀ ਜੁਗਤਾ ਨਹੀਂ ਚੱਲਣੀ
ਪੂਰੀ ਹੋਵੇ ਜੁਗਤ ਹੈ ਪੂਰੀ ਹੋਵੇ ਜੁਗਤ ਹਸੰਦੀਆਂ ਖੇਲਦੀਆਂ ਪਹਿਨਦੀਆਂ ਖਾਵਦੀਆਂ ਹੇ ਵਿੱਚੇ ਹੋਵੇ ਮੁਕਤ ਕਿਆ ਭਾਵੀ ਹੈ ਸੱਚੇ ਸੁੱਚਾ ਹੋ ਕਿਆ ਭਾਵੀ ਹੈ ਕਿਆ
ਰਹੋ
ਕਿਆ ਭਾਵੀ ਹੈ ਸੱਚੇ ਸੁੱਚਾ ਹੋਏ ਕਿਆ ਭਾਵੀ
ਹੈ ਇਹ ਸਾਚ ਸ਼ਬਦ ਬਿਨ ਮੁਕਤ ਨ ਕੋਏ
ਸਾਚ ਸ਼ਬਦ ਬਿਨ ਮੁਕਤ ਨ ਕੋਏ
ਸਿੱਧ ਸਭਾ ਕਰ ਆਸਣ ਬੈਠੇ
ਥਿਰ ਕਰ ਬੈਸ ਹਰਜੰਤਿਆ
ਇਹ ਥਿਰ ਘਰੇ ਬੈਸ
ਹਰਜੰਤਿਆ ਇਹ ਸਤਿਗੁਰ ਤੁਮਰੇ ਕਾਜ ਸੁਆਰੇ
ਸਤਿਗੁਰ ਤੁਮਰੇ ਕਾਜ
ਸੁਆਰੇ ਇਹ ਭਾਂਡਾ ਧੋਏ ਬੈਸੇ ਧੂਪ ਤੇ ਧੂਪ ਦੇ ਤੋ ਧੂਤ ਹੈ ਕੋ ਦੂਧ ਕਰਮ ਫੁਨੇ ਸੁਰ ਤੇ ਸਮਾਏ ਹੋਏ ਨਿਰਾਸ ਜਮਾਵ ਜਪ ਹੋ ਤਾਂ ਆਵਰੇ ਮੇਰਾ ਫਲ ਕਾਮਾ ਆਵਰੇ ਮੇਰਾ ਫਲ ਕਾਮਾ
ਰਹੋ ਇਹੋ ਮਨ ਈਟੀ ਹੱਥ ਕਰੋ ਫੁਨੇ ਇਹੋ ਮਨ ਈਟੀ ਹੱਥ ਕਰੋ ਫੁਨੇ ਹੱਥ ਕਰੋ ਫੁਨੇ ਹੱਥ ਕਰੋ ਨੇਤਰੋ ਨੀਂਦ ਨਾਇਆ ਨੀਂਦ ਨਾਇਆ ਨੀਂਦ ਲਾਇਆ
ਰਸਨਾ ਨਾਮ ਜਪੋ ਤਬ ਮਤੀਆ
ਰਸਨਾ ਨਾਮ ਜਪੋ ਤਬ ਮਤੀ ਇਨ ਬਿਦ
ਅੰਮ੍ਰਿਤ ਪਾਵੋ
ਬਿਦ ਅੰਮ੍ਰਿਤ ਪਾਵੋ
ਮਨ ਸੰਪਟ ਜਿਤ ਸਤ ਸਰੇ ਨਾਵਣ
ਮਨ ਸੰਪਟ ਜਿਤ ਸਤ ਸਰੇ ਨਾਵਣ
ਪਾਵਨ ਪਾਤੀ ਤ੍ਰਿਪਤੀ ਕਰੇ
ਪੂਜਾ ਪ੍ਰਾਣ ਸੇਵਕ ਜੇ ਸੇ
ਇਨ ਬਿੱਦੇ ਸਾਹਿਬ ਰਤ ਰਹੇ ਕਹਿੰਦੇ ਕਹੀ ਕਹੇ ਕਹੀ ਜਾਵੇ ਹੇ ਤੁਮ ਸਰੇ ਅਵਰ ਨਾ ਕੋਈ ਭਗਤੇ ਹੀਣ ਨਾਨਕ ਜਨ ਜੰਪੈ ਭਗਤੇ ਹੀਣ ਨਾਨਕ ਜਨ ਜੰਪ ਖਾਲਾ ਹੀ ਸੱਚਾ ਸੋਈ ਹਾਂ ਸਾਲਾ ਹੀ ਸੱਚਾ ਸੋਈ ਮੈਂ ਕਿੱਦਾਂ ਸਲਾਉਣਾ ਔਰ ਹੋ ਨੂੰ ਦੇਖੀਏ ਜਪ ਹੋ ਜਪ ਹੋ ਨਾਮ ਜਪ ਹੋ ਜਪ ਹੋ ਨਾਮ ਮਨ ਨੂੰ ਬਣਾ ਆਪਣੀ ਸੰਪਟ ਸੰਪਟ ਉਹ ਹੁੰਦਾ ਸੀ ਬਾਹਮਣ ਜਿਹੜਾ ਪੱਥਰ ਦਾ ਛੋਟਾ ਜਿਹਾ ਠਾਕਰ ਬਣਾ ਕੇ ਨਾ ਉਹਦੀਆਂ ਅੱਖਾਂ ਬਣਾਉਂਦਾ ਸੀ ਫਿਰ ਉਹਦੇ ਤਿਲਕ ਚਾੜਦਾ ਸੀ ਛੋਟੇ ਜਿਹੇ ਪੱਥਰ ਨੂੰ ਲੈ ਕੇ ਫਿਰ ਉਹਨੂੰ ਨਾ ਐਸੀ ਡੱਬੀ 'ਚ ਰੱਖਦਾ ਸੀ ਜਿਹਦੇ ਅੰਦਰ ਰੇਸ਼ਮ ਲੱਗਾ ਸੋਹਣੀ ਡੱਬੀ 'ਚ ਉਹਨੂੰ ਸੰਪਟ ਗਿਆ ਉਸ ਠਾਕਰ ਨੂੰ ਨਲਾ ਕੇ ਫਿਰ ਉਹਨੂੰ ਉਸ ਡੱਬੀ 'ਚ ਰੱਖ ਕੇ ਫਿਰ ਉਹਦੀ ਪੂਜਾ ਕਰਦਾ ਸੀ ਇਸ ਕਰਕੇ ਅਗਲਾ ਗਿਆਨ ਅਸੀਂ ਅਗਲੀ ਸ਼ਬਦ ਚੌਂਕੀ 'ਚ ਲਾਵਾਂਗੇ ਔਰ ਦੇਖੋ ਬਾਬਾ ਨਾਨਕ ਕਹਿੰਦਾ ਤੂੰ ਸੰਪਟ ਕਿਹਨੂੰ ਬਣਾਉਣਾ ਹੈ ਇਸ ਕਰਕੇ ਤੂੰ ਪੱਥਰ ਨੂੰ ਪੂਜ ਰਿਹਾ ਹੈ ਅਸੀਂ ਆਹ ਲਾਈਨ ਪੱਥਰ ਪੂਜਾ ਨੂੰ ਜਾਂ ਜਿੱਦਾਂ ਅਸੀਂ ਗ੍ਰੰਥ ਦੀ ਪੂਜਾ ਸ਼ੁਰੂ ਕੀਤੀ ਹੈ ਜਾਂ ਜਿੱਦਾਂ ਬੁੱਤ ਪ੍ਰਸਤੀ ਸਾਡੇ ਸਿੱਖੀ 'ਚ ਹੋ ਰਹੀ ਹੈ ਬਾਬੇ ਨੂੰ ਨਹੀਂ ਸਮਝਦੇ ਅਸੀਂ ਬਾਕੀ ਸਾਰੇ ਉਹ ਕੰਮ ਕਰਨੇ ਬਾਹਮਣਾਂ ਵਾਲੇ ਇਸ ਕਰਕੇ ਸੰਪਟ ਉਹ ਹੈ ਜਿਸ ਡੱਬੀ 'ਚ ਰੇਸ਼ਮ ਦੀ ਸੋਹਣੀ ਡੱਬੀ 'ਚ ਉਹ ਰੱਖ ਠੱਕਦਾ ਸੀ ਉਹਨੂੰ ਸਾਲਗਿਰਾਮ ਕਿਹਾ ਅਤੇ ਮਹਾਰਾਜ ਕਹਿੰਦੇ ਤੂੰ ਤਾਂ ਕਲਰ ਨੂੰ ਪਾਣੀ ਦੇਣ ਡਿਆ ਕਲਰ 'ਚ ਪਾਣੀ ਦੇਈ ਚੱਲੋਗੇ ਉਹ 'ਚ ਖੇਤੀ ਨਹੀਂ ਗੁਦੀ ਕਲਰ 'ਚ ਤੋ ਬਾਬਾ ਨਾਨਕ ਕਹਿੰਦਾ ਮਹੱਲਾ ਪਹਿਲਾ ਹੀ ਕਲਰਾ ਸਿੰਚੋ ਜਨਮ ਗਵਾਵੋ ਜਨਮ ਗਵਾਵੋ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਜਨਮ ਗਵਾਵੋ ਸਾਲਗਿਰਾਮ ਬਿਪ ਪੂਜ ਮਨਾਓ ਹੇ ਸਾਲਗਿਰਾਮ ਬਿਪ ਪੂਜ ਮਨਾਓ ਹੇ ਸੁਕ੍ਰਿਤ ਤੁਲਸੀ ਮਾਲਾ ਹੇ ਸੁਕ੍ਰਿਤ ਤੁਲਸੀ ਮਾਲਾ ਓਏ ਬਿਪ ਬਿਪ ਕਹਿੰਦੇ ਬਾਹਮਣਾ ਤੂੰ ਕੀ ਕਰ ਰਿਹਾ ਰਾਮ ਨਾਮ ਜਪ ਬੇੜਾ ਬੰਧ ਹੇ ਰਾਮ ਨਾਮ ਜਪੇ ਬੇੜਾ ਬੰਧ ਪਰ ਤੂੰ ਇਹ ਕੰਮ ਕਰਨਾ ਨਹੀਂ ਕਿਉਂਕਿ ਤੇਰੇ 'ਤੇ ਰੱਬ ਦਿਆਲ ਨਹੀਂ ਅਤੇ ਜੇ ਉਹ ਦਿਆਲ ਹੋ ਜਾਏ ਤਾਂ ਆਹ ਕੰਮ ਕਰਾਉਂਦੇ ਦਇਆ ਕਰੋ ਦਿਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਜਨਮ ਗਵਾਵੋ ਇਹ ਹੈ ਆਪਣੀ ਆਪਣੀ ਕਰਮੀ ਪੌੜ ਕਰ ਲੈ ਬਾਣੀਆਂ ਦੇ ਜੋ ਮਰਜ਼ੀ ਨਾਈ ਧੋਈ ਚੱਲ ਗ੍ਰੰਥ ਦੀ ਪੂਜਾ ਕਰੀ ਚੱਲ ਜਿੰਨੀ ਚਿਕਰ ਨਾਮ ਨਹੀਂ ਜਪਦਾ ਤੂੰ ਕਲਰ ਨੂੰ ਪਾਣੀ ਦੇ ਰਿਹਾ ਇਸ ਕਰਕੇ ਕਰਮੀ ਆਪਣੀ ਇਹ ਕਰਮੀ ਆਪਣੀ ਕੇ ਨੇੜਾ ਕੇ ਦੂਰ ਪਰ ਜਿੰਨੀ ਨਾਮ ਪਿਆਇਆ ਹੇ ਗਏ ਮਸਕਤੇ ਕਾਲੇ ਨਾਨਕ ਤੇ ਮੁਖ ਹੇ ਕੇਤੀ ਛੁੱਟੀ ਨਾ ਆਖੇ ਸ਼ਬਦ ਅਰਦ ਉਰਦ ਦਿਨ ਰਾਤੇ ਜਿੱਦਾਂ ਮਹੱਲੇ ਪਹਿਲੇ ਨਾ ਗੁਰੂ ਬਾਬੇ ਨੇ ਨਾਮ ਜਪਿਆ ਉਹ ਲਿਖ ਰਹੇ ਨੇ, ਕੋਈ ਚੀਜ਼ ਲੁਕੋ ਕੇ ਨਹੀਂ ਉਹਨੇ ਰੱਖੀ, ਕਹਿੰਦੇ ਮੈਂ ਇੱਦਾਂ ਨਾਮ ਜਪਿਆ। ਇੱਕੇ ਆ ਇੱਕੇ ਨੂੰ ਆਖਦਾ ਰੱਬ ਦੇ ਨਾਮ ਨੂੰ ਸਿਰਫ, ਇੱਕੇ ਆਖੇ ਆਖੇ ਸ਼ਬਦ ਪਾਖੇ ਅਰਦ ਉਰਦ ਦੇਨ ਰਾਤੇ। ਬਾਬਾ ਨਾਨਕ ਇਨਹੇਲ ਐਕਸਹੇਲ ਨਾਲ ਨਾਮ ਜਪਦਾ ਸੀ, ਸਵਾਸਾਂ ਨਾਲ ਗੁਰਮੰਤਰ ਦੀ ਤਾਲ ਜੋੜ ਕੇ, ਤੇ ਇੱਕੇ ਆਖੇ ਆਖੇ ਸ਼ਬਦ ਪਾਖੇ ਅਰਦ ਉਰਦ ਦੇਨ ਰਾਤੇ।
ਬਾਬਾ ਬਾਣੀਆਂ ਨਾਲ ਨਹੀਂ ਸੀ ਲੱਗਾ ਰਹਿੰਦਾ, ਦਿਨ ਰਾਤ ਕੀ ਕੰਮ ਕਰਦਾ ਸੀ।